ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ
ਦਰਸ਼ਨ ਪਰਸੇ ਗੁਰੂ ਕੈ
ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਮੀ ਨੂਰ ਅਰ ਸਹੁ ਪੁਰ ਸਹੁ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਥ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਦੀ ਮਹਾਨ ਰਹਿਮੰਤ ਬਖਸ਼ਿਸ਼ ਦਾ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਗੁਰੂ ਕੀ ਪਵਿੱਤਰ ਹਜ਼ੂਰੀ ਵਿਖੇ ਬੈਠ ਕਰਕੇ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਸਾਹਿਬ ਜੀ ਉਹਨਾਂ ਦੀ ਪਵਿੱਤਰ ਸ਼ਹਾਦਤ ਦਾ ਦਿਹਾੜਾ ਅਤੇ ਚਮਕੌਰ ਦੀ ਗੜੀ ਦੇ ਅੰਦਰ ਉਹਨਾਂ ਮਰੋ ਜੀਵੜੇ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਮਹਾਨ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਪਵਿੱਤਰ ਯਾਦ ਦੇ ਅੰਦਰ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਮਹਾਨ ਸਾਲਾਨਾ ਗੁਰਮਤਿ ਸਮਾਗਮ ਆਪਾਂ ਰਲ ਮਿਲ ਕੇ ਗੁਰੂ ਕੇ ਗੁਣ ਗਾਉਂਦਿਆਂ ਹੋਇਆਂ ਇਹ ਸਮੇਂ ਨੂੰ ਸੁਹਾਵਣਾ ਬਣਾਉਣ ਦੇ ਲਈ ਜ਼ਿੰਦਗੀ ਦੇ ਸਮੇਂ ਨੂੰ ਸਫਲਾ ਬਣਾਉਣ ਦੇ ਲਈ ਸਤਿਗੁਰੂ ਦੇ ਸਜੇ ਹੋਏ ਸੁੰਦਰ ਦੀਵਾਨ ਦੀਆਂ ਹਾਜ਼ਰੀਆਂ ਭਰਦੇ ਹਾਂ ਔਰ ਸਭ ਤੋਂ ਉੱਤਮ ਤੇ ਭਲੇ ਦਾ ਕਰਮ ਹੈ ਸਤਿਗੁਰੂ ਦਾ ਫਰਮਾਨ ਹੈ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਬੂਝੈ ਕੋਏ ਮਨੁੱਖ ਜਦੋਂ ਤੋਂ ਹੋਸ਼ ਹਵਾਜ ਸੰਭਾਲਦਾ ਉਹ ਕੰਮਾਂ ਕਾਰਾਂ ਵਿੱਚ ਲੱਗਾ ਰਹਿੰਦਾ ਹੈ। ਜ਼ਿੰਦਗੀ ਦੇ ਕੰਮ ਕਦੇ ਮਨੁੱਖ ਦੇ ਪੂਰੇ ਨਹੀਂ ਹੁੰਦੇ। ਸਤਿਗੁਰੂ ਦਾ ਫਰਮਾਨ ਹੈ ਗੁਰਬਾਣੀ ਦੇ ਅੰਦਰ, ਸਤਿਗੁਰੂ ਕਹਿੰਦੇ ਨੇ ਕੰਮ ਨਹੀਂ ਕਦੇ ਕਿਸੇ ਦੇ ਪੂਰੇ ਹੋਏ, ਉਹਨਾਂ ਗੁਰਸਿੱਖਾਂ ਦੇ ਪੂਰੇ ਹੁੰਦੇ ਨੇ ਜਿਨ੍ਹਾਂ ਦੇ ਕੰਮ ਮੇਰਾ ਸਤਿਗੁਰੂ ਆਪ ਕਿਰਪਾ ਕਰਕੇ ਕਰਦਾ ਹੈ, ਉਹਨਾਂ ਜਨਾਂ ਦੇ ਕਾਰਜ ਪੂਰੇ ਹੁੰਦੇ ਨੇ, ਬਾਕੀ ਅਧੂਰੇ ਹੀ ਰਹਿ ਜਾਂਦੇ ਹਨ। ਜਾਣ ਕੇ ਪੂਰਨ ਹੋਏ ਕਾਮ, ਕਲੀ ਕਾਲ ਮਹਾਂ ਬਿਖਿਆ ਮਹਿ ਲੱਜਾ ਰਾਖੀ ਰਾਮ। ਉਹਨਾਂ ਆਪਣੇ ਪਿਆਰੇ ਜਨਾਂ ਦੇ ਕਾਰਜ ਮੇਰਾ ਵਾਹਿਗੁਰੂ ਪਰਮੇਸ਼ਰ ਸਫਲੇ ਬਣਾਉਂਦਾ ਹੈ। ਬਾਕੀ ਤਾਂ ਲੋਕਾਂ ਦਾ ਕਥਨ ਹੈ ਵੀ ਧੰਦੇ ਕਿਸੇ ਨਾ ਸਾਧੇ, ਸਭ ਧੰਦਿਆਂ ਹੀ ਸਾਧੇ। ਦੁਨੀਆਦਾਰੀ ਦੇ ਧੰਦੇ ਵਿਹਾਰ ਕੰਮ ਉਹ ਮਨੁੱਖ ਪੂਰੇ ਨਹੀਂ ਕਰ ਸਕਿਆ, ਧੰਦਿਆਂ ਨੇ ਕੰਮਾਂ ਨੇ ਮਨੁੱਖ ਨੂੰ ਪੂਰੀਆਂ ਕਰ ਦਿੱਤਾ। ਬੰਦਾ ਪੂਰਾ ਹੋ ਜਾਂਦਾ, ਕੰਮ ਨਹੀਂ ਕਰੇ ਪੂਰੇ ਹੁੰਦੇ। ਫਾਰਸੀ ਦਾ ਲਫ਼ਜ਼ ਹੈ ਕੰਮ ਨਾਮ ਘਾਟ ਵਾਲਾ, ਘਾਟੇ ਵਾਲਾ ਹੁੰਦਾ ਹੈ। ਜਿਸ ਕੰਮ ਚ ਘਾਟਾ ਪਵੇ ਨਾ ਉਹਨੂੰ ਕਹਿੰਦੇ ਨੇ ਕੰਮ ਕਮਤੀ ਰਹਿ ਜਾਣੀ। ਖਾਲਸਾ ਜੀ, ਜ਼ਿੰਦਗੀ ਮੁੱਕ ਜਾਂਦੀ ਹੈ ਤੇ ਕੰਮ ਅਧੂਰੇ ਹੀ ਛੱਡ ਜਾਂਦਾ ਹੈ ਮਨੁੱਖ। ਹਰ ਬੰਦੇ ਦਾ ਖਿਆਲ ਬਣਿਆ ਹੁੰਦਾ ਮੈਂ ਉਹ ਕਰਨਾ, ਮੈਂ ਆਹ ਕਰਨਾ। ਬਿਰਧ ਅਵਸਥਾ ਆ ਜਾਂਦੀ ਹੈ, ਕਾਲ ਦਾ ਸਮਾਂ ਨੇੜੇ ਹੁੰਦਾ ਹੈ। ਮਨੁੱਖ ਲੰਮੀਆਂ ਆਸਾਂ ਫਿਰ ਵੀ ਲਾਈ ਫਿਰਦਾ ਹੈ। ਬਿਰਧ ਦੇ ਮਨ ਚ ਹੁੰਦੀ ਹੈ ਪਹਿਲਾਂ ਪੋਤਰੇ ਦਾ ਮੂੰਹ ਵੇਖਣਾ, ਦੋਹਤਰੇ ਦਾ ਵੇਖਣਾ, ਫਿਰ ਉਹਨਾਂ ਦੇ ਜਵਾਨ ਹੋਏ ਵੇਖਣੇ ਨੇ, ਹੁਣ ਇਹਨਾਂ ਦੀਆਂ ਜਾਈਆਂ ਚੜ੍ਹਦੀਆਂ ਵੇਖਣੀਆਂ ਨੇ। ਹੁਣ ਗਾਂ ਦੋਹਤਰੇ ਦੇ ਘਰ, ਪੋਤਰੇ ਦੇ ਘਰ ਗਾਂ, ਰੱਬ ਕੋ ਜੀਤ ਦੇ ਉਹ ਵੇਖ ਕੇ ਮਰਾਂ। ਕਈ ਤਰ੍ਹਾਂ ਦੇ ਖਿਆਲ ਮਨੁੱਖ ਦੇ ਹਿਰਦੇ ਚ ਪੈਦਾ ਹੋਏ ਰਹਿੰਦੇ ਹਨ। ਔਰ ਤ੍ਰਿਸ਼ਨਾ ਜਿਹੜੀ ਜੀਵਨ ਦੀ ਲੱਗੀ ਹੋਈ ਹੈ ਉਹ ਕਦੇ ਮੁੱਕਦੀ ਨਹੀਂ। ਇਹੋ ਜੀ ਜ਼ਿੰਦਗੀ, ਹਜ਼ੂਰ ਕਹਿੰਦੇ ਸਾਰਾ ਸਮਾਂ ਵਿਹਾਰਾਂ ਵਿੱਚ ਗਲਤਾਨ ਹੋਇਆਂ ਹੀ ਲੰਘ ਜਾਂਦਾ ਹੈ, ਪਰ ਧੰਦਿਆਂ ਨੂੰ ਸੰਕੋਚ ਨਹੀਂ ਸਕਿਆ ਅਤੇ ਸਫਲ ਪੂਰੇ ਨਹੀਂ ਕਰ ਸਕਿਆ। ਐਸੀ ਮਨੁੱਖ ਦੀ ਹਾਲਤ ਹੈ। ਆਹਰ ਸਭ ਕਰਦਾ ਫਿਰੈ, ਆਹਰ ਆਹਾਰ ਵੱਡੇ ਭਾਰੀ ਕੰਮ ਸਾਰੀ ਜ਼ਿੰਦਗੀ ਚ ਮਨੁੱਖ ਕਰਦਾ ਰਹਿੰਦਾ, ਪਰ ਆਹਰ ਇੱਕ ਨਾ ਹੋਏ। ਜਿਹੜਾ ਆਹਰ ਕੰਮ ਕਰਨਾ ਨਾ ਇੱਕ ਵਾਹਿਗੁਰੂ ਦੀ ਪ੍ਰਾਪਤੀ ਵਾਲਾ, ਉਹ ਕੰਮ ਨਹੀਂ ਹੁੰਦਾ, ਉਹ ਕਿਸੇ ਵਿਰਲੇ ਵਿਰਲੇ ਗੁਰੂ ਕੇ ਪਿਆਰਾ ਹੀ ਕਰਦਾ ਹੈ। ਜਿਹਦੇ ਤੇ ਗੁਰੂ ਕੀ ਵਿਸ਼ੇਸ਼ ਤੌਰ ਤੇ ਕਿਰਪਾ ਹੁੰਦੀ ਹੈ ਨਾ ਉਹ ਹੀ ਕੰਮ ਕਰਦਾ ਹੈ। ਕੋਟਨਮੈ ਨਾਨਕ ਕੋ ਨਾਰਾਇਣ ਜਿਹ ਚੀਤ, ਹੈਨ ਵਿਰਲੇ ਪਾਓ ਭਗਤੀ ਦੇ ਕਾਰਜ ਕਰਨ ਵਾਲੇ ਜਿਹੜੇ ਨਾ, ਹਜ਼ੂਰ ਕਹਿੰਦੇ ਹੈਨ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ। ਬਹੁਤ ਘੱਟ ਗਿਣਤੀ ਉਹਨਾਂ ਗੁਰੂ ਕੇ ਪਿਆਰਿਆਂ ਦੇ ਜਿਹੜੇ ਵਾਹਿਗੁਰੂ ਦੀ ਯਾਦ ਦਾ ਕੰਮ ਕਰਦੇ ਹਨ। ਦੁਨੀਆਦਾਰੀ ਤੋਂ ਮੁਕਤ ਹੋ ਕਰਕੇ ਸੰਸਾਰ ਦੇ ਵਿਹਾਰਾਂ ਨੂੰ ਤਿਆਗਦਿਆਂ ਹੋਇਆਂ ਉਹ ਸਮਝਦੇ ਨੇ ਵੀ ਇੱਕੋ ਹੀ ਜ਼ਿੰਦਗੀ ਦਾ ਮਨੋਰਥ ਹੈ ਪਰਮੇਸ਼ਰ ਦੀ ਪਾਉ ਭਗਤੀ ਸਿਮਰਨ ਕਰਨਾ ਹੈ। ਅੱਠੇ ਪੈਰ ਉਸ ਵਾਹਿਗੁਰੂ ਦੀ ਯਾਦ ਵਿੱਚੋਂ ਜੁੜੇ ਰਹਿੰਦੇ ਨੇ। ਤਤਵੇ ਤੇ ਮਹਾਤਮਾ ਜਾਣ ਉਸ ਮਾਲਕ ਦਾ ਸਿਮਰਨ ਕਰਦੇ ਰਹਿੰਦੇ ਹਨ। ਪਰ ਦੁਨਿਆਵੀ ਮਨੁੱਖ ਦਾ ਸੁਭਾਅ ਇਹੋ ਜਿਹਾ ਵੀ ਆਹਰ ਇੱਕ ਨਾ ਹੋਏ। ਉਹ ਆਹਰ ਜਿਹੜਾ ਕੰਮ ਹੈ ਨਾ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਉਹ ਨਹੀਂ ਕਰਦਾ। ਬਾਕੀ ਤਾਂ ਕੰਮਾਂ ਵਿਹਾਰਾਂ ਚ ਸਾਰੀ ਜ਼ਿੰਦਗੀ ਲੰਘਾ ਦਿੰਦਾ ਹੈ। ਉਹ ਕੰਮ ਕਿਹੋ ਜਿਹਾ? ਹਜ਼ੂਰ ਕਹਿੰਦੇ ਨਾਨਕ ਜਿਤ ਆਹਰ ਜਗ ਉਧਰ ਹੈ ਵਿਰਲਾ ਬੂਝੈ ਕੋਏ। ਜਿਹੜੇ ਆਹਰ ਨਾਲ ਕੰਮ ਕਰਨ ਦੇ ਨਾਲ ਜਗਤ ਦੀ ਕਲਿਆਣ ਹੋਣੀ ਹੈ, ਭਲਾ ਹੋਣਾ ਹੈ, ਆਪਣਾ ਭਲਾ ਹੋਣਾ ਹੈ, ਆਪਣੇ ਪਰਿਵਾਰ ਦਾ ਭਲਾ ਹੋਣਾ, ਕਈਆਂ ਪੀੜ੍ਹੀਆਂ ਨੇ ਤਰ ਜਾਣਾ ਹੈ, ਆਂਢ ਗੁਆਂਢ ਕੋਈ ਸੰਗਤ ਕਰਨ ਵਾਲੇ ਨੇ ਵੀ ਤਰ ਜਾਣਾ ਹੈ, ਉਸ ਕੰਮ ਨੂੰ ਕੋਈ ਵਿਰਲਾ ਵਿਰਲਾ ਗੁਰੂ ਕਾ ਪਿਆਰਾ ਜਾਣਦਾ ਨੇ ਤੇ ਨਹੀਂ ਜਾਣ ਸਕਦਾ। ਮਨੁੱਖ ਦਾ ਸੁਭਾਅ ਕੁਝ ਐਸਾ ਬਣਿਆ ਹੋਇਆ ਹੈ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ। ਨਾਨਕ ਅੱਜ ਕੱਲ ਆਵਸੀ ਗਾਫਲ ਫਾਹੀ ਪੇਰ। ਸਤਿਗੁਰੂ ਕਹਿੰਦੇ ਚੰਗਾ ਕੰਮ ਕਰਨਾ ਹੋਵੇ ਤਾਂ ਆਲਸ ਦਲਿੱਦਰ ਮਨੁੱਖ ਨੂੰ ਚੰਬੜਿਆ ਰਹਿੰਦਾ ਹੈ। ਆਲਕ ਨਾਮ ਥੋੜੇ ਮਾਤਰ ਦਾ ਵੀ ਹੁੰਦਾ ਹੈ। ਚੰਗਾ ਕੰਮ ਕਰਨਾ ਹੋਵੇ ਤੇ ਆਲਕ ਥੋੜਾ ਜਿਹਾ ਹੋ ਜਾਂਦਾ, ਬਸ ਜੀ ਇੰਨਾ ਹੀ ਕਰਨ ਜੋਗੇ ਹਨ। ਆਲਸ ਦਲਿੱਦਰ ਹੀ ਚੰਬੜਿਆ ਰਹਿੰਦਾ ਹੈ, ਨਹੀਂ ਅੰਮ੍ਰਿਤ ਵੇਲੇ ਉੱਠਿਆ ਜਾਂਦਾ, ਨਹੀਂ ਪ੍ਰਭੂ ਦੀ ਯਾਦ ਵਿਚ ਜੁੜਿਆ ਜਾਂਦਾ। ਲੇਕਿਨ ਬੁਰਿਆਈ ਹੋਏ ਸ਼ੇਰ, ਜੇ ਬੁਰਾ ਕੰਮ ਕਰਨਾ ਹੋਵੇ ਤਾਂ ਫਿਰ ਸ਼ੇਰ ਵਰਗਾ ਬਣ ਜਾਂਦਾ, ਸ਼ੇਰ ਵਰਗਾ ਪਰੇ ਮਾਰਦਾ, ਬਿਸਤਰਾ ਚ ਲਾ ਕੇ ਝਾਟੀ ਤਤਪਰ ਹੋ ਜਾਂਦਾ, ਖੜਾ ਹੋ ਜਾਂਦਾ ਹੈ। ਬੁਰੇ ਕੰਮ ਕਰਨ ਵਾਸਤੇ ਸਤਿਗੁਰੂ ਕਹਿੰਦੇ ਸ਼ੇਰ ਬਹਾਦਰ ਬਣ ਜਾਂਦਾ ਹੈ। ਬੁਰਾ ਕੰਮ ਕਰਨਾ ਹੋਵੇ ਤਾਂ ਸ਼ੇਰ ਪੱਕਾ ਪੂਰਾ ਹੀ ਬਣ ਜਾਂਦਾ ਹੈ, ਤੇ ਜੇ ਚੰਗਾ ਕਰਨਾ ਹੋਵੇ ਤੇ ਆਲਕ ਥੋੜਾ ਜਿਹਾ ਬਣ ਜਾਂਦਾ ਹੈ। ਬਰਿਆਈ ਹੋਏ ਸ਼ੇਰ, ਨਾਨਕ ਅੱਜ ਕੱਲ ਆਵਸੀ ਗਾਫਲ ਫਾਹੀ ਪੇਰ। ਸਤਿਗੁਰੂ ਕਹਿੰਦੇ ਇਹ ਜੀਵ ਦੀ ਹਾਲਤ ਕਲਯੁਗ ਦੀ ਬਣੀ ਹੋਈ ਹੈ। ਫਿਰ ਇਹੋ ਜਿਹਾ ਸੁਭਾਅ ਹੈ ਮਨੁੱਖ ਦਾ, ਬੁਰੇ ਕਾਮ ਕਉ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਬੁਰਾ ਕੰਮ ਕਰਨਾ ਹੋਵੇ ਝੱਟ ਉੱਠ ਕੇ ਖਲੋ ਜਾਂਦਾ ਹੈ। ਨਾਮ ਜਪਣਾ ਹੋਵੇ, ਸਤਸੰਗਤ ਵਿੱਚ ਆਉਣਾ ਹੋਵੇ, ਸਤਿਗੁਰੂ ਕਹਿੰਦੇ ਫਿਰ ਲੰਮੇ ਪਏ ਸੁੱਤਾ ਹੀ ਰਹਿੰਦਾ, ਘਰਾੜੇ ਵੱਜਦੇ ਰਹਿੰਦੇ ਨੇ, ਚੇਤਾ ਹੀ ਭੁੱਲ ਜਾਂਦਾ, ਸਮਾਂ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਗੁਰੂ ਕੀ ਯਾਦ ਵਿੱਚ ਜੁੜਨ ਜਾਣਾ ਹੈ। ਕੋਈ ਸੰਗਤ ਵੀ ਕਰਨੀ ਹੈ, ਕੋਈ ਸਿਮਰਨ ਵੀ ਕਰਨਾ ਹੈ। ਇਹੋ ਜਿਹਾ ਸੁਭਾਅ ਕਲਯੁਗ ਦੇ ਜੀਵ ਦਾ ਹੈ। ਪਰ ਜਦੋਂ ਗੁਰੂ ਕੀ ਕਿਰਪਾ ਹੋ ਜਾਵੇ, ਸਤਿਗੁਰੂ ਰਹਿਮਤ ਬਖਸ਼ਿਸ਼ ਕਰ ਦੇਣ, ਉਦੋਂ ਹੀ ਮਨੁੱਖ ਅੰਮ੍ਰਿਤ ਵੇਲੇ ਨਾਲ ਜੁੜਦਾ ਹੈ ਤੇ ਗੁਰੂ ਚਰਨਾਂ ਨਾਲ ਜੁੜਦਾ ਹੈ। ਜਦੋਂ ਗੁਰੂ ਕੀ ਕਿਰਪਾ ਹੁੰਦੀ ਹੈ ਨਾ ਖਾਲਸਾ ਜੀ, ਫਿਰ ਇਹ ਵਿਚਾਰ ਧਾਰਾ ਹਿਰਦੇ ਚ ਚੱਲਦੀ ਹੈ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਉਦੋਂ ਅੰਮ੍ਰਿਤ ਵੇਲਾ ਸੰਭਾਲਦਾ ਤੇ ਸੱਚੇ ਨਾਮ ਦੀ ਵਿਚਾਰ ਕਰਦਾ, ਨਹੀਂ ਤੇ ਨਾ ਨਾਮ ਦੀ ਵਿਚਾਰ ਤੇ ਨਾ ਅੰਮ੍ਰਿਤ ਵੇਲਾ ਕੋਲ। ਸੋ ਸਤਿਗੁਰੂ ਜਿਨ੍ਹਾਂ ਦੇ ਉੱਪਰ ਕਿਰਪਾ ਕਰ ਦਿੰਦੇ ਨੇ, ਉਹ ਭਾਗਾਂ ਵਾਲੇ ਗੁਰੂ ਕੇ ਪਿਆਰੇ ਗੁਰਸਿੱਖ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਲਿਵਲੀਨ ਹੁੰਦੇ ਹਨ। ਖਾਲਸਾ ਜੀ, ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਆਪਾਂ ਹਰ ਸਾਲ ਮਨਾਉਂਦੇ ਯਾਦ ਕਰਦੇ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ, ਜਦੋਂ ਅਨੰਦਪੁਰ ਸਾਹਿਬ ਤੋਂ 1722 ਬਿਕਰਮੀ ਨੂੰ ਚੋਜੀ ਪ੍ਰੀਤਮ ਆਪ ਸਤਿਗੁਰੂ ਜੀ ਪਟਨਾ ਸਾਹਿਬ ਨੂੰ ਬਿਹਾਰ ਨੂੰ ਚਾਲੇ ਪਾ ਦਿੱਤੇ, 72,000 ਦੀ ਜ਼ਮੀਨ ਮੁੱਲ ਲਈ ਸੀ ਰਾਜਾ ਦੀਪ ਚੰਦ ਕਹਿਲੂਰ ਤੋਂ, ਮਾਖੋਵਾਲ ਪਿੰਡ ਦੀ ਜ਼ਮੀਨ ਲੈ ਕੇ ਸਤਿਗੁਰਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਵਸਾਈ ਸੀ। ਔਰ ਸਤਿਗੁਰੂ 1722 ਵਿੱਚ ਵਸਾ ਕੇ ਨਗਰੀ ਆਪ ਸੰਗਤਾਂ ਨੂੰ ਤਾਰਨ ਵਾਸਤੇ ਪੂਰਬ ਦੇਸ਼ ਨੂੰ ਜਾਣਾ ਸ਼ੁਰੂ ਕੀਤਾ। ਰਸਤੇ ਸੰਗਤਾਂ ਨੂੰ ਨਿਹਾਲ ਕਰਦੇ ਤਾਰਦੇ ਤਾਰਦੇ ਸਤਿਗੁਰੂ ਜੀ ਪਟਨਾ ਸਾਹਿਬ ਦੀ ਉਸ ਧਰਤੀ ਹੈ ਜਿੱਥੇ ਕਦੇ ਗੁਰੂ ਨਾਨਕ ਸਾਹਿਬ ਨੇ ਵੀ ਚਰਨ ਪਾਏ। ਸਤਿਗੁਰੂ ਦਾ ਸੇਵਕ ਸਿੱਖ ਬਣਿਆ ਸਾਲ ਸਰਾਏ ਜੌਹਰੀ, ਉਹਦਾ ਨੌਕਰ ਬੇਦਰਕਾ ਸੇਵਕ। ਸਤਿਗੁਰਾਂ ਨੇ ਉਹਨਾਂ ਨੂੰ ਦਰਸ਼ਨ ਦੀਦਾਰ ਦੇ ਕੇ ਨਿਹਾਲ ਕੀਤਾ ਸੀ ਗੁਰੂ ਨਾਨਕ ਸਾਹਿਬ ਜੀ ਨੇ। ਸਾਲ ਸਰਾਏ ਜੌਹਰੀ ਦੇ ਨੌਕਰ ਬੇਦਰਕੇ ਸੇਵਕ ਨੂੰ ਸਤਿਗੁਰਾਂ ਨੇ ਗੁਰਸਿੱਖੀ ਦਾ ਪ੍ਰਚਾਰਕ ਨਿਯਤ ਕੀਤਾ ਵੀ ਤੂੰ ਅੱਗੇ ਧਰਮ ਦਾ ਪ੍ਰਚਾਰ ਕਰਿਆ ਕਰਨਾ ਹੈ। ਉਸ ਬਿਦਰਕੇ ਸੇਵਕ ਦੀ ਸੰਤਾਨ, ਸਾਲ ਸਰਾਏ ਜੌਹਰੀ ਦੀ ਸੰਤਾਨ ਪੀੜ੍ਹੀ ਦਰ ਪੀੜ੍ਹੀ ਸਿੱਖੀ ਕਮਾਉਣ ਵਾਲੇ ਪਰਿਵਾਰ ਹੈ, ਜਗਤ ਮਲ ਸੇਠ ਹੈ। ਸਤਿਗੁਰੂ ਨੂੰ ਦਰਸ਼ਨ ਦੀਦਾਰ ਦੇਣ ਵਾਸਤੇ ਜਦੋਂ ਉੱਥੇ ਪਟਨਾ ਸਾਹਿਬ ਪਹੁੰਚੇ, ਉਹਨਾਂ ਗੁਰਸਿੱਖ ਪਰਿਵਾਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਜੀਓ ਆਇਆ ਆਖਿਆ, ਬੜਾ ਵੱਡਾ ਭਾਰੀ ਸਤਿਕਾਰ ਤੇ ਮਾਣ ਕੀਤਾ। ਜਿਸ ਹਵੇਲੀ ਚ ਕਦੇ ਗੁਰੂ ਨਾਨਕ ਸਾਹਿਬ ਠਹਿਰੇ ਸੀ ਸਾਲ ਸਰਾਏ ਜੌਹਰੀ ਦੇ, ਉਸੇ ਜਗ੍ਹਾ ਤੇ ਗੁਰੂ ਤੇਗ ਬਹਾਦਰ ਸਾਹਿਬ ਪਹੁੰਚੇ ਤੇ ਜੌਹਰੀ ਦੇ ਪਰਿਵਾਰ ਨੇ ਸਤਿਗੁਰਾਂ ਵਾਸਤੇ ਰਹਾਇਸ਼ ਲਈ ਸੁੰਦਰ ਪ੍ਰਬੰਧ ਕੀਤਾ, ਮਕਾਨ ਬਣਾਇਆ। ਸਤਿਗੁਰੂ ਕੋਈ ਸਮਾਂ ਪਟਨਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਪਰਿਵਾਰ ਸਮੇਤ ਰਹੇ। ਸਤਿਗੁਰੂ ਜੀ ਉਥੋਂ ਅੱਗੇ ਬੰਗਾਲ ਨੂੰ ਚੱਲ ਪਏ। ਪਰਿਵਾਰ ਦੀ ਸਪੁਰਦਗਾਰੀ ਜ਼ਿੰਮੇਵਾਰੀ ਉੱਥੇ ਸੌਂਪ ਕੇ ਛੱਡਦਿਆਂ ਹੋਇਆਂ ਪਰਿਵਾਰ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਬੰਗਾਲ ਨੂੰ ਚੱਲ ਪਏ। ਰਸਤੇ ਵਿਚ ਥਾਵਾਂ ਥਾਵਾਂ ਤੇ ਸੰਗਤਾਂ ਨੂੰ ਦਰਸ਼ਨ ਦੀਦਾਰ ਦਿੰਦੇ ਦਿੰਦੇ ਸਤਿਗੁਰੂ ਢਾਕੇ ਵਿਚ ਜਾ ਪਹੁੰਚੇ। ਢਾਕੇ ਚ ਭਾਈ ਅਲਮਸਤ ਸਾਹਿਬ ਦਾ ਚੇਲਾ ਪੋਤਾ ਚੇਲਾ ਭਾਈ ਨੱਥਾ ਰਹਿੰਦਾ ਸੀ ਤੇ ਇਕ ਭਾਈ ਬੁਲਾਕੀ ਦਾਸ ਮਸੰਦ ਰਹਿੰਦਾ ਸੀ। ਸਤਿਗੁਰੂ ਗਰੀਬ ਨਿਵਾਜ ਉਨ੍ਹਾਂ ਦੇ ਪਾਸ ਗੁਰੂ ਤੇਗ ਬਹਾਦਰ ਸਾਹਿਬ ਪਹੁੰਚੇ। ਭਾਈ ਬੁਲਾਕੀ ਦਾਸ ਦੀ ਮਾਤਾ ਨੇ ਸਤਿਗੁਰਾਂ ਦੀ ਤਸਵੀਰ ਵੀ ਬਣਵਾਈ ਔਰ ਤਸਵੀਰਾਂ ਬਣਾਉਣ ਵਾਲੇ ਮੁਸੱਵਰ ਨੂੰ ਬੁਲਾਇਆ ਤੇ ਸਤਿਗੁਰਾਂ ਦੀ ਸੁੰਦਰ ਤਸਵੀਰ ਬੇਨਤੀ ਕੀਤੀ, ਮਹਾਰਾਜ ਤੁਹਾਡੀ ਫੋਟੋ ਲੈਣਾ ਬਣਾਉਣਾ ਚਾਹੁੰਦੇ ਹਾਂ। ਹਜ਼ੂਰ ਕਹਿੰਦੇ ਕੋਈ ਗੱਲ ਨਹੀਂ। ਬੁਲਾਕੀ ਦਾਸ ਮਸੰਦ ਦੀ ਮਾਂ ਨੇ ਉਹ ਤਸਵੀਰ ਵੀ ਬਣਾਈ। ਜਦੋਂ ਸਤਿਗੁਰੂ ਕੋਈ ਸਮਾਂ ਉੱਥੇ ਰਹਿ ਕੇ ਤੁਰਨ ਲੱਗੇ ਤੇ ਮਸੰਦ ਦੀ ਮਾਂ ਨੇ ਬੇਨਤੀ ਕੀਤੀ, ਸਤਿਗੁਰੂ ਮੈਂ ਤੁਹਾਡੇ ਦਰਸ਼ਨ ਦੀਦਾਰ ਕੀਤਿਆਂ ਬਗੈਰ ਰਹਿ ਨਹੀਂ ਸਕਦੇ ਤੇ ਤੁਸੀਂ ਅੱਗੇ ਚਲੇ ਜਾਣਾ, ਸਤਿਗੁਰੂ ਹੁਣ ਕਿਵੇਂ ਮਨ ਨੂੰ ਧੀਰ ਜਾਵੇ। ਸਤਿਗੁਰੂ ਕਹਿਣਗੇ ਮਾਤਾ ਜੀ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਮਾਧੀ ਵਿਚ ਬੈਠਿਆ ਕਰੋਗੇ, ਸਿਮਰਨ ਕਰਿਆ ਕਰੋਗੇ, ਉਦੋਂ ਸਾਡੇ ਦਰਸ਼ਨ ਦੀਦਾਰ ਤੁਹਾਨੂੰ ਹੋਇਆ ਕਰਨਗੇ। ਬੁਲਾਕੀ ਦਾਸ ਦੀ ਮਸੰਦ ਦੀ ਮਾਂ ਨੂੰ ਸਤਿਗੁਰੂ ਨੇ ਬਚਨ ਕੀਤਾ। ਗਰੀਬ ਨਿਵਾਜ ਉਥੋਂ ਅੱਗੇ ਚਲੇ ਗਏ। ਇਹੀ ਗੁਰਸਿੱਖ ਨੇ ਜਿਹੜੇ ਸੱਤਵੇਂ ਪਾਤਸ਼ਾਹ ਸਤਿਗੁਰੂ ਹਰਿਰਾਇ ਸਾਹਿਬ ਮਹਾਰਾਜ ਦੇ ਵਾਸਤੇ ਢਾਕੇ ਦੀ ਮਲਮਲ ਭੇਜਿਆ ਕਰਦੇ ਤੇ ਸੁੰਦਰ ਕੱਪੜੇ ਭੇਜਿਆ ਕਰਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕਿਹਾ ਸੀ, ਮਮ ਸਿੱਖੀ ਕੋ ਕੋਠਾ ਢਾਕਾ, ਇਹ ਢਾਕਾ ਸਾਡੀ ਸਿੱਖੀ ਦਾ ਕੋਠਾ ਹੈ। ਸਤਿਗੁਰੂ ਇਥੋਂ ਗਰੀਬ ਨਿਵਾਜ ਅੱਗੇ ਬੰਗਾਲ ਵੱਲ ਵਧੇ। ਉਧਰ ਹਜ਼ੂਰ ਸੱਚੇ ਪਾਤਸ਼ਾਹ ਅਸਾਮ ਵੱਲ ਜਾ ਰਹੇ ਸਨ। ਮਗਰੋਂ ਖਬਰ ਮਿਲੀ ਕਿ ਘਰ ਵਿਚ ਸਾਹਿਬਜ਼ਾਦੇ ਦਾ ਅਵਤਾਰ ਹੋਇਆ। 1723 ਬਿਕਰਮੀ ਸ਼ਨਿਚਰਵਾਰ ਦਾ ਦਿਨ, ਪੋਸ ਦੀ ਸਪਤਮੀ ਵਾਲੇ ਦਿਨ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਚੋਜੀ ਪ੍ਰੀਤਮ ਦਾ ਅਵਤਾਰ ਮਾਤਾ ਗੁਜਰ ਕੌਰ ਜੀ ਦੀ ਕੁੱਖੋਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਹੋਇਆ। ਸਤਿਗੁਰੂ ਉਸ ਸਮੇਂ ਅਸਾਮ ਵੱਲ ਸਨ। ਆਪ ਜੀ ਨੂੰ ਯਾਦ ਹੋਵੇ ਕਿ ਰਾਜਾ ਬਿਹਾਰ ਕੂਚ ਬਿਹਾਰ, ਰਾਜਾ ਅਸਾਮ, ਇਹਨਾਂ ਦੋਹਾਂ ਰਾਜਿਆਂ ਨੇ ਕੁਝ ਇਲਾਕਾ ਔਰੰਗਜ਼ੇਬ ਬਾਦਸ਼ਾਹ ਦੇ ਕਬਜ਼ੇ ਚ ਲਿਆ ਹੋਇਆ ਸੀ, ਦੱਬਿਆ ਹੋਇਆ ਸੀ। 1661 ਬਿਕਰਮੀ ਵਿਚ ਰਾਜੇ ਨੇ ਔਰੰਗਜ਼ੇਬ ਬਾਦਸ਼ਾਹ ਨੇ ਮੀਰ ਜੁਮਲੇ ਨੂੰ ਫੌਜ ਦੇ ਕੇ ਭੇਜਿਆ ਸੀ, ਇਲਾਕਾ ਖਾਲੀ ਕਰਵਾਇਆ ਜਾਵੇ, ਪਰ ਉਹ ਕਾਮਯਾਬ ਨਾ ਹੋ ਸਕਿਆ। 1666 ਦੇ ਅੰਦਰ ਫਰਵਰੀ ਦਾ ਮਹੀਨਾ, ਨਵੰਬਰ ਦਾ ਮਹੀਨਾ ਸੀ, ਜਦੋਂ ਖਾਲਸਾ ਜੀ 1666 ਵਿਚ ਰਾਜਾ ਇਸੇ ਤਰ੍ਹਾਂ ਜੈ ਸਿੰਘ ਦਾ ਪੁੱਤਰ, ਰਾਜਾ ਬਿਸ਼ਨ ਸਿੰਘ ਵੀ ਕਿਹਾ ਜਾਂਦਾ ਹੈ, ਉਸ ਰਾਜਾ ਬਿਸ਼ਨ ਸਿੰਘ ਸਾਹਿਬ ਨੂੰ ਭੇਜਿਆ। ਰਾਜਾ ਰਾਮ ਸਿੰਘ ਵੀ ਕਹਿੰਦੇ ਨੇ, ਰਾਜਾ ਬਿਸ਼ਨ ਸਿੰਘ ਵੀ ਉਹਦਾ ਨਾਮ ਲਿਆ ਜਾਂਦਾ ਹੈ। 15,000 ਫੌਜ ਦੇ ਕੇ ਉਹਨੂੰ ਭੇਜਿਆ। ਉਹ ਖਾਲਸਾ ਜੀ ਸਤਿਗੁਰਾਂ ਦਾ ਸ਼ਰਧਾਲੂ ਸੀ। ਸਤਿਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰੋ ਤੇ ਆਪ ਇਹ ਝਗੜਾ ਨਿਪਟਾਓ। ਸਤਿਗੁਰੂ ਨੇ ਵਿੱਚ ਪੈ ਕੇ ਉਹ ਰਾਜਿਆਂ ਦਾ ਝਗੜਾ ਨਿਪਟਾ ਦਿੱਤਾ। ਬੜੀ ਖੁਸ਼ੀ ਹੋਈ। ਕੂਚ ਬਿਹਾਰ ਰਾਜਾ, ਅਸਾਮ ਦਾ ਰਾਜਾ ਸਤਿਗੁਰਾਂ ਦੇ ਬਚਨ ਮੰਨ ਕੇ ਦੋਹਾਂ ਰਾਜਿਆਂ ਦਾ ਸਤਿਗੁਰੂ ਨੇ ਰਾਜੀਨਾਮਾ ਕਰਵਾ ਦਿੱਤਾ। ਅਸਾਮ ਦੇ ਰਾਜੇ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਇੱਥੇ ਮੇਰੇ ਇਲਾਕੇ ਵਿੱਚ ਅਸਾਮ ਦੀ ਧਰਤੀ ਵਿੱਚ ਕੋਈ ਚਰਨ ਪਾਉਣ ਦੀ ਕੋਈ ਯਾਦਗਾਰ ਕਿਰਪਾ ਕਰਕੇ ਸਥਾਪਿਤ ਕਰੋ। ਸਤਿਗੁਰਾਂ ਨੇ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਰਾਜੇ ਦੀ ਸੈਨਾ ਨਾਲ ਲੱਗੀ, ਸਿੱਖ ਨਾਲ ਲੱਗੇ, ਇੱਕ ਅਸਥਾਨ ਕਾਇਮ ਕੀਤਾ ਜਿਹਨੂੰ ਤੋਬੜੀ ਸਾਹਿਬ ਗੁਰਦੁਆਰਾ ਕਹਿ ਕੇ ਯਾਦ ਕਰਦੇ ਹਨ। ਗੁਰਦੁਆਰਾ ਤੋਬੜੀ ਸਾਹਿਬ ਸਤਿਗੁਰੂ ਨੇ ਬਣਵਾਇਆ ਹੈ। ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਅਸਾਮ ਵਿੱਚ ਸਨ। ਇੱਕ ਦਿਨ ਰਾਜਾ ਅਸਾਮ ਦਾ ਆਰਾਮ ਰਾਏ ਰਾਜਾ ਹੈ, ਸਤਿਗੁਰਾਂ ਨੂੰ ਬੇਨਤੀ ਕੀਤੀ ਆਪਣੀ ਧਰਮ ਪਤਨੀ ਰਾਣੀ ਸਮੇਤ, ਸਤਿਗੁਰੂ ਜੀ ਮੇਰੇ ਘਰ ਕੋਈ ਸੰਤਾਨ ਨਹੀਂ, ਕੋਈ ਪੁੱਤਰ ਨਹੀਂ, ਕਿਰਪਾ ਕਰੋ ਤੁਸੀਂ, ਮੈਨੂੰ ਇਹ ਚਿੰਤਾ ਵੜ ਵੜ ਕੇ ਖਾਂਦੀ ਰਹਿੰਦੀ ਹੈ ਵੀ ਮੇਰੇ ਘਰ ਕੋਈ ਰਾਜਕੁਮਾਰ ਕੋ ਪੁੱਤਰ ਨਹੀਂ ਤੇ ਮੇਰਾ ਰਾਜ ਪ੍ਰਬੰਧ ਕੌਣ ਸੰਭਾਲੇਗਾ, ਆਪ ਕਿਰਪਾ ਕਰੋ। ਸਤਿਗੁਰਾਂ ਨੇ ਬੇਨਤੀ ਪ੍ਰਵਾਨ ਕੀਤੀ, ਕਹਿਣਗੇ ਰਾਜਨ ਅਸੀਂ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਕਰਦੇ ਹਾਂ, ਪਰਮੇਸ਼ਰ ਤੁਹਾਨੂੰ ਰਾਜਕੁਮਾਰ ਬਖਸ਼ੇ। ਅਰਦਾਸ ਬੇਨਤੀ ਕੀਤੀ ਤੇ ਗਰੀਬ ਨਵਾਜ ਦਾ ਚਿੱਤ ਪ੍ਰਸੰਨ ਹੋਇਆ। ਆਪਣੀ ਜੇਬ ਵਿੱਚੋਂ ਮੋਹਰ ਕੱਢ ਕੇ ਸਤਿਗੁਰੂ ਕਹਿਣਗੇ ਰਾਜਨ ਜਿਹੜਾ ਘਰ ਚ ਰਾਜਕੁਮਾਰ ਜਨਮੇਗਾ ਨਾ, ਆ ਹੱਥ ਕਰ। ਰਾਜੇ ਨੇ ਅੱਗੇ ਹੱਥ ਕੀਤਾ, ਹਜ਼ੂਰ ਨੇ ਮੋਹਰ ਲਾ ਦਿੱਤੀ ਨਿਸ਼ਾਨੀ। ਕਹਿਣਗੇ ਜਨਮ ਲੈਣ ਵਾਲੇ ਰਾਜਕੁਮਾਰ ਦੇ ਸਿਰ ਵਿੱਚ ਇਹ ਸਾਡੀ ਮੋਹਰ ਦੀ ਨਿਸ਼ਾਨੀ ਹੋਵੇਗੀ। ਸੋ ਸਮਾਂ ਪਾ ਕੇ ਰਾਜਕੁਮਾਰ ਦਾ ਜਨਮ ਹੋਇਆ ਜਿਹਦਾ ਨਾਮ ਰਤਨ ਰਾਏ ਰੱਖਿਆ। ਉਹ ਰਤਨ ਰਾਏ ਦਾ ਪਿਤਾ ਚੜ੍ਹਾਈ ਕਰ ਗਿਆ। ਇਧਰੋਂ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ 1732 ਵਿੱਚ ਸ਼ਹਾਦਤ ਦਾ ਜਾਮ ਪੀ ਗਏ। ਅਸਾਮ ਦਾ ਬਾਦਸ਼ਾਹ ਵੀ ਚੜ੍ਹਾਈ ਕਰ ਗਿਆ। 12 ਸਾਲ ਦਾ ਪੁੱਤਰ ਰਤਨ ਰਾਏ ਤਖ਼ਤ ਦਾ ਮਾਲਕ ਬਣਿਆ। ਇੱਕ ਦਿਨ ਉਹ ਸੀਸੀ ਅੱਗੇ ਬੈਠਾ, ਸਿਰ ਵਾਹ ਰਿਹਾ ਸੀ। ਇੱਕ ਥਾਂ ਤੇ ਸਿਰ ਵਿੱਚ ਕੇਸ ਹੈ ਨਹੀਂ। ਉਹਨੇ ਆਪਣੀ ਮਾਂ ਨੂੰ ਪੁੱਛਿਆ ਵੀ ਮਾਂ ਕੀ ਕਾਰਨ ਮੈਨੂੰ ਛੋਟੇ ਹੁੰਦੇ ਨੂੰ ਕੋਈ ਫੋੜਾ ਪਿੰਨ ਸੀ ਨਿਕਲ ਆਇਆ ਜਿਸ ਦੀ ਵਜ੍ਹਾ ਨਾਲ ਇਹ ਮੇਰੇ ਸਿਰ ਦੇ ਕੇਸ ਹੈ ਨਹੀਂ ਇੰਨੀ ਜਗ੍ਹਾ ਤੇ। ਉਸਨੇ ਸਾਰੀ ਹਕੀਕਤ ਦੱਸੀ, ਪੁੱਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਹੈ, ਗੁਰੂ ਨਾਨਕ ਸਾਹਿਬ ਦਾ ਨਾਵਾਂ ਸਰੂਪ ਸਤਿਗੁਰੂ ਜੀ ਇੱਥੇ ਆਏ ਸਨ, ਤੇਰੇ ਜਨਮ ਵਾਸਤੇ ਸਤਿਗੁਰਾਂ ਨੂੰ ਬੇਨਤੀ ਕੀਤੀ ਸੀ, ਤੇਰੇ ਪਿਤਾ ਰਾਜਾ ਰਾਮ ਰਾਏ ਦੇ ਸਤਿਗੁਰਾਂ ਨੇ ਹੱਥ ਦੇ ਉੱਪਰ ਮੋਹਰ ਦੀ ਨਿਸ਼ਾਨੀ ਲਾ ਕੇ ਕਿਹਾ ਸੀ ਵੀ ਜਿਹੜਾ ਘਰ ਚ ਪੁੱਤਰ ਜਨਮੇਗਾ ਉਹਦੇ ਸਿਰ ਤੇ ਸਾਡੀ ਇਹ ਮੋਹਰ ਦੀ ਨਿਸ਼ਾਨੀ ਹੋਵੇਗੀ। ਪੁੱਤਰ ਤਾਂ ਤੇਰੇ ਇੰਨੇ ਥਾਂ ਤੇ ਕੇਸ ਨਹੀਂ, ਮਾਂ ਕਿੱਥੇ ਨੇ? ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਮੈਂ ਉਹਨਾਂ ਸਤਿਗੁਰਾਂ ਦੇ ਚੱਲ ਕੇ ਦਰਸ਼ਨ ਕਰਨੇ ਚਾਹੁੰਦਾ ਹਾਂ। ਆਖਿਆ ਪੁੱਤਰ ਸਤਿਗੁਰੂ ਤਾਂ ਧੋਤੀ ਬੋਧੀ ਲੰਗੋਟੀ ਜਨੇਊ ਦੀ ਰਾਖੀ ਵਾਸਤੇ ਸ਼ਹਾਦਤ ਦਾ ਜਾਮ ਪੀ ਗਏ। ਸੰਮਤ 1732 11 ਮੱਘਰ ਸੋ ਦੀ ਪੰਚਮੀ ਵੀਰਵਾਰ ਵਾਲੇ ਦਿਨ ਸਤਿਗੁਰੂ ਸ਼ਹੀਦ ਹੋ ਗਏ ਨੇ। ਔਰ ਮਾਂ ਉਹਨਾਂ ਸਤਿਗੁਰਾਂ ਦੀ ਜਗ੍ਹਾ ਤੇ ਫਿਰ ਕੌਣ ਬੈਠਾ ਹੈ? ਦੱਸਿਆ ਉਹਨਾਂ ਦੇ ਸਾਹਿਬਜ਼ਾਦੇ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮਾਂ ਨੇ ਜ਼ਿਕਰ ਕੀਤਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਤਖ਼ਤ ਤੇ ਬੈਠੇ ਨੇ ਗੁਰਤਾ ਗੱਦੀ ਦੇ। ਮਾਂ ਉਹਨਾਂ ਸਤਿਗੁਰਾਂ ਦੇ ਚੱਲ ਕੇ ਮੈਨੂੰ ਦਰਸ਼ਨ ਕਰਵਾਓ, ਚੱਲ ਮੇਰੇ ਨਾਲ, ਮੈਂ ਗੁਰੂ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ। ਪ੍ਰੇਮ ਪਿਟਾਵਾਂ ਤਿਆਰ ਕੀਤੀਆਂ, ਪੰਚਕਲਾ ਸ਼ਾਇਤਰ, ਚੰਦਨ ਦੀ ਚੌਂਕੀ, ਪਸ਼ਮੀਨੇ ਦੇ ਬਸਤਰ, ਇੱਕ ਹਾਥੀ ਲਿਆ, ਕਹਿ ਰਹੇ ਜੇ ਸਰੀਰ ਦਾ ਸੀ, ਜਿਹਦੀ ਚਿੱਟੀ ਧਾਰੀ ਸੁੰਡ ਤੋਂ ਲੈ ਕੇ ਪੂਛਲ ਤੱਕ ਚਿੱਟੀ ਧਾਰੀ ਸੀ, ਬੜਾ ਸਿਖਾਇਆ ਹੋਇਆ ਵਫ਼ਾਦਾਰ ਹਾਥੀ, ਜਿਸ ਦਾ ਨਾਮ ਮੇਰੇ ਸਤਿਗੁਰਾਂ ਨੇ ਪ੍ਰਸਾਦੀ ਹਾਥੀ ਰੱਖਿਆ। ਉਹ ਹਾਥੀ ਵੀ ਰਾਜੇ ਨੇ, ਅਸਾਮ ਦੇ ਰਾਜੇ ਰਤਨ ਰਾਏ ਨੇ ਸਤਿਗੁਰਾਂ ਵਾਸਤੇ ਲਿਆਂਦਾ ਹੈ। ਪ੍ਰੇਮ ਭਿਟਾਵਾਂ ਅਰਪਣ ਕਰਨ ਵਾਸਤੇ ਅਸਾਮ ਤੋਂ ਚੱਲਿਆ, ਆਪਣੀ ਮਾਂ ਰਾਣੀ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਾ। ਰਾਤ ਆਨੰਦਪੁਰ ਸਾਹਿਬ ਆਏ, ਸਤਿਗੁਰਾਂ ਨੂੰ ਸੁਣਿਆ ਭੇਜਿਆ ਮਹਾਰਾਜ ਆਸਾਮ ਦਾ ਬਾਦਸ਼ਾਹ ਰਤਨ ਰਾਜ ਦਰਸ਼ਨ ਕਰਨ ਵਾਸਤੇ ਆਇਆ ਹੈ। ਸਤਿਗੁਰੂ ਕਹਿਣ ਲੱਗੇ ਉਹਨਾਂ ਨੂੰ ਆਖੋ ਬਾਹਰ ਤੰਬੂ ਲਾ ਲੈਣਾ, ਜਿਹੜੀਆਂ ਰਸਤਾਂ ਬਸਤਾਂ ਚਾਹੀਦੀਆਂ ਭੇਜ ਦੇਣੇ ਆ, ਦਿਨ ਚੜੇ ਦੀਵਾਨ ਸਜੇਗਾ, ਸਜੇ ਹੋਏ ਦੀਵਾਨ ਚ ਬਾਦਸ਼ਾਹ ਦਰਸ਼ਨ ਕਰੇ। ਸੋ ਬਾਦਸ਼ਾਹ ਨੂੰ ਜਦੋਂ ਸੁਣਿਆ ਮਿਲਿਆ, ਤੰਬੂ ਲੱਗ ਗਿਆ, ਰਸਤਾਂ ਬਸਤਾਂ ਭੇਜ ਦਿੱਤੀਆਂ, ਰਾਤ ਉਥੇ ਕੱਟੀ ਤੇ ਦਿਨ ਚੜਿਆ, ਹਜ਼ੂਰ ਦਾ ਸੁੰਦਰ ਦਰਬਾਰ ਸਜਿਆ ਹੋਇਆ। ਆਸਾਮ ਦੇ ਬਾਦਸ਼ਾਹ ਨੇ ਪ੍ਰੇਮ ਭੇਟਾਵਾਂ ਗੁਰਦੇਵ ਦੇ ਚਰਨਾਂ ਚ ਰੱਖੀਆਂ। ਸਤਿਗੁਰਾਂ ਦਾ ਵੇਖ ਕੇ ਚਿੱਤ ਪ੍ਰਸੰਨ ਹੋਇਆ। ਆਪ ਜੀ ਨੂੰ ਯਾਦ ਹੋਵੇਗਾ ਵੀ 1732 ਵਿਚ ਪਿਤਾ ਜੀ ਦੀ ਸ਼ਹਾਦਤ ਹੋਈ, 4 ਸਾਲ ਦਾ ਸਮਾਂ ਸਤਿਗੁਰੂ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਤਾਇਆ ਤੇ ਗਤਕੇ ਦੇ ਜੌਹਰ ਢੰਗ ਤਰੀਕੇ ਸਿੱਖਾਂ ਨੂੰ ਸਿਖਾਉਂਦੇ ਰਹੇ। 1746 ਬਿਕਰਮੀ ਚ ਐਲਾਨ ਕਰ ਦਿੱਤਾ ਸੀ ਵੀ ਜਿਹੜਾ ਦਰਸ਼ਨ ਕਰਨ ਆਵੇਗਾ ਸਾਡੀ ਪ੍ਰੇਮ ਭੇਟਾ ਹੋਵੇਗੀ, ਕੀਮਤੀ ਘੋੜਾ ਕੀਮਤੀ ਸ਼ਸਤਰ, ਸੁੰਦਰ ਘੋੜਾ ਤੇ ਸੁੰਦਰ ਸ਼ਸਤਰ ਲੈ ਕੇ ਸਾਡੇ ਕੋਲ ਹਾਜ਼ਰ ਹੋਵੇ। ਇਹੀ ਵਜ੍ਹਾ ਕਿ ਕਾਬਲ ਦੀ ਸੰਗਤ ਗੁਰਦੇਵ ਦੇ ਦਰਸ਼ਨ ਕਰਨ ਵਾਸਤੇ ਆਈ ਤੇ ਸੁੰਦਰ ਘੋੜੇ ਸੁੰਦਰ ਸ਼ਸਤਰ ਸਤਿਗੁਰਾਂ ਦੀ ਸੇਵਾ ਚ ਲਿਆ ਕੇ ਭੇਟ ਕੀਤੇ। 1747 ਬਿਕਰਮੀ ਚ ਗਰੀਬ ਨਵਾਜ ਦੇ ਦਰਸ਼ਨ ਕਰਨ, 1737 ਬਿਕਰਮੀ ਚ ਆਸਾਮ ਦਾ ਬਾਦਸ਼ਾਹ ਜਦੋਂ ਦਰਸ਼ਨ ਕਰਨ ਵਾਸਤੇ ਆਇਆ ਉਹਨੇ ਪੰਚਕਲਾ ਸ਼ਸਤਰ ਗੁਰਦੇਵ ਦੇ ਚਰਨਾਂ ਚ ਰੱਖਿਆ, ਹਜ਼ੂਰ ਵੇਖ ਕੇ ਚਿੱਤ ਪ੍ਰਸੰਨ ਹੋਇਆ। ਸੋ ਪ੍ਰੇਮ ਭਿਟਾਵਾਂ ਰਾਜੇ ਨੇ ਅਰਪਣ ਕੀਤੀਆਂ। 1739 ਬਿਕਰਮੀ ਚ ਹਜ਼ੂਰ ਨੇ ਇੱਕ ਤੌਂਸਾ ਨਗਾਰਾ ਮੜਵਾਇਆ ਸੀ ਜਿਸ ਨੂੰ ਕੌਮ ਰਣਜੀਤ ਨਗਾਰਾ ਕਹਿ ਕੇ ਯਾਦ ਕਰਦੀ ਹੈ। ਐਸੇ ਗਰੀਬ ਨਵਾਜ ਪੰਥ ਵਾਲੀ ਸਤਿਗੁਰਾਂ ਦੇ ਚਰਨਾਂ ਵਿਚ ਆਸਾਮ ਦਾ ਬਾਦਸ਼ਾਹ ਦਰਸ਼ਨ ਕਰਕੇ ਨਿਹਾਲ ਹੋਇਆ, ਜਿਹਨੂੰ ਖਾਲਸਾ ਜੀ ਦਾ ਜਨਮ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਬਚਨਾਂ ਦੇ ਨਾਲ ਹੋਇਆ ਸੀ। ਉਹ ਬਾਦਸ਼ਾਹ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਕੇ ਪ੍ਰੇਮ ਭਿਟਾਵਾਂ ਅਰਪਣ ਕਰਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਕੋਈ ਸਮਾਂ ਆਨੰਦਪੁਰ ਸਾਹਿਬ ਰਿਹਾ, ਦਰਸ਼ਨ ਦੀਦਾਰ ਕਰਕੇ ਫਿਰ ਵਾਪਸ ਆਸਾਮ ਨੂੰ ਚਲਾ ਗਿਆ। ਉਹਨਾਂ ਪੰਥ ਵਾਲੀ ਸਤਿਗੁਰਾਂ ਦੀਆਂ ਮਹਾਨ ਕੁਰਬਾਨੀਆਂ ਦਾ ਅਸੀਂ ਇਹ ਸਾਲਾਨਾ ਗੁਰਪੁਰਬ ਸ਼ਹੀਦੀ ਦਿਹਾੜੇ ਬੜੇ ਵੈਰਾਗ ਨਾਲ ਸ਼ਰਧਾ ਭਾਵਨਾ ਮਨ ਚ ਲਿਆ ਕੇ ਮਨਾਉਣ ਦਾ ਯਤਨ ਕਰਦੇ ਹਾਂ। ਸਤਿਗੁਰੂ ਕਿਰਪਾ ਕਰਨ ਕੀਤੀਆਂ ਸੇਵਾਵਾਂ ਮਨਾਏ ਹੋਏ ਗੁਰਪੁਰਬ, ਸਤਿਗੁਰੂ ਸਾਨੂੰ ਚੜ੍ਹਦੀ ਕਲਾ ਬਖਸ਼ਣ। ਅਸੀਂ ਇਹਨਾਂ ਦਿਹਾੜਿਆਂ ਤੋਂ, ਇਹਨਾਂ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਤੋਂ ਕੋਈ ਸਬਕ ਸਿੱਖ ਸਕੀਏ, ਗੁਰੂ ਕੇ ਸਿੱਖ ਬਣ ਸਕੀਏ। ਸਾਡੀ ਝੋਲੀ ਚ ਦਾਤਾ ਕਿਨਕਾ ਖੈਰ ਸਿੱਖੀ ਦਾ ਪਾ ਦੇਵੇ ਤਾਂ ਕਿ ਚੜ੍ਹਦੀ ਕਲਾ ਹੋ ਸਕੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਉੱਚ ਫਰਮਾ ਕੇ ਨਿਹਾਲ ਕਰ ਰਹੇ ਨੇ। ਆਪਣੇ ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਫਰਮਾਉਂਦੇ ਹਨ, ਜਿਤ ਪਾਰ ਬ੍ਰਹਮ ਚਿਤ ਆਇਆ। ਜਿਤ ਜਿਨ੍ਹਾਂ ਜਿਨ੍ਹਾਂ ਜੀਵਾਂ ਨੂੰ, ਜਿਹੜੇ ਜਿਹੜੇ ਮਨੁੱਖਾਂ ਨੂੰ ਖਾਲਸਾ ਜੀ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਜੋ ਪਾਪਾਂ ਪੁੰਨਾਂ ਤੋਂ ਪਰੇ ਹੈ ਤੇ ਬ੍ਰਹਮ ਵਿਆਪਕ ਸਰੂਪ ਹੋ ਰਿਹਾ ਹੈ, ਪਾਪ ਪੁੰਨ ਕਾ ਤਿਸ ਲੇਪ ਨਾ ਲਾਗੈ, ਉਹਨੂੰ ਕੋਈ ਪਾਪਾਂ ਪੁੰਨਾਂ ਦੀ ਲਪਾਈ ਮਾਨਗੀ ਨਹੀਂ ਕਰੇ ਹੁੰਦੇ, ਪਾਪਾਂ ਪੁੰਨਾਂ ਤੋਂ ਪਰੇ ਹੈ ਪਰਮੇਸ਼ਰ ਨਿਰੰਕਾਰ ਤੇ ਬ੍ਰਹਮ ਸਰੂਪ ਹੈ ਪਰਮੇਸ਼ਰ, ਸਾਰੇ ਥਾਵਾਂ ਤੇ ਰਵਿਆ ਹੋਇਆ ਹੈ। ਜਿੱਥੇ ਵੀ ਜਾਈਏ ਜਿੱਥੇ ਹਰ ਆਰਾਧਿਐ ਤਿੱਥੇ ਹਰ ਮਿਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਤਬਿਧ ਲਿਆ ਨਾ ਜਾਏ, ਸਾਰੇ ਥਾਵਾਂ ਤੇ ਉਹ ਪਰਮੇਸ਼ਰ ਸਰਬ ਵਿਆਪਕ ਹੋ ਰਿਹਾ। ਜਤਰ ਜਾਉ ਤੱਤਰ ਬੀਠਲ ਪਹਿਲਾ, ਮਹਾ ਆਨੰਦ ਕਰੇ ਸਦਕੇ ਲੈਣ। ਈਬੈ ਬੀਠਲ ਉਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਨਾਮਾ ਪ੍ਰਣਵੈ ਪੂਰ ਰਹਿਓ ਤੂੰ ਸਰਬ ਮਹੀ ਸਾਰੇ ਥਾਵਾਂ ਤੋਂ ਰਵਿਆ ਹੋਇਆ ਪਰਮੇਸ਼ਰ ਨਿਰੰਕਾਰ ਹੈ ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ ਵਧਣ ਘਟਣ ਵਾਲਾ ਨਹੀਂ ਸਮਾਪਤ ਹੋਣ ਵਾਲਾ ਨਹੀਂ ਐਸਾ ਜਿਹੜਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ ਜਿਨ੍ਹਾਂ ਨੂੰ ਹਜ਼ੂਰ ਕਹਿੰਦੇ ਚਿੱਤ ਆਇਆ ਚੇਤੇ ਵਿੱਚ ਆਇਆ ਪਰਮੇਸ਼ਰ ਦਾ ਸਿਮਰਨ ਭਜਨ ਜਿਨ੍ਹਾਂ ਜੀਵਾਂ ਨੇ ਕੀਤਾ ਵਾਹਿਗੁਰੂ ਨਿਰੰਕਾਰ ਦੀ ਯਾਦ ਵਿੱਚ ਜਿਹੜੇ ਲੋਕ ਜੁੜੇ ਹਨ ਜਿਹੜੇ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭਜਨ ਕਰਦੇ ਹਨ ਸਤਿਗੁਰੂ ਕਹਿੰਦੇ ਨੇ ਉਹ ਘਰ ਜਿਹੜੇ ਨਾ ਸੋ ਉਹ ਘਰ ਨਿਯੰਤਾ ਪ੍ਰੇਰਕ ਵਾਹਿਗੁਰੂ ਪਰਮੇਸ਼ਰ ਨੇ ਦਈਏ ਦੇਣਾ ਕੀਤੇ ਵਸਾ ਕੇ ਉਹ ਘਰ ਵਸਦੇ ਦੱਸਦੇ ਨੇ ਸਤਿਗੁਰੂ ਕਹਿੰਦੇ ਸਾਡੀ ਨਿਗਾਹ ਵਿੱਚ ਜਿਨ੍ਹਾਂ ਘਰਾਂ ਚ ਮੇਰਾ ਵਾਹਿਗੁਰੂ ਪਰਮੇਸ਼ਰ ਚੇਤੇ ਆਉਂਦਾ ਹੈ ਉਹ ਘਰ ਹੀ ਵਸਦੇ ਦੱਸਦੇ ਤੇ ਚੜ੍ਹਦੀ ਕਲਾ ਵਾਲੇ ਨੇ ਸੋ ਘਰ ਦਈਏ ਵਸਾਇਆ ਦਈਏ ਜਿਹੜਾ ਨਿਯੰਤਾ ਪ੍ਰੇਰਕ ਪਰਮੇਸ਼ਰ ਹੈ ਉਹ ਘਰ ਹੀ ਉਹਦੇ ਵਸਾਏ ਹੋਏ ਨੇ ਪਰਮੇਸ਼ਰ ਵੱਲੋਂ ਵਸਦੇ ਰੱਸਦੇ ਸਮਝਦੇ ਨੇ ਸਮਝੇ ਜਾਂਦੇ ਨੇ ਜਿਨ੍ਹਾਂ ਘਰਾਂ ਚ ਮੇਰਾ ਵਾਹਿਗੁਰੂ ਚੇਤੇ ਆਉਂਦਾ ਹੈ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਲ ਸੋਏ ਨੀ ਚੌਬਾਰੇ ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸੇ ਨਗਰ ਉਜਾੜੀ ਜੀਓ ਜਿੱਥੇ ਨਾਮ ਜਪਿਆ ਜਾਂਦਾ ਉਹ ਹੀ ਸੋਹਣੇ ਬਾਜ਼ਾਰ ਸੋਹਣੇ ਥਾਂ ਸੋ ਗੁਰੂ ਕੇ ਪਿਆਰਿਓ ਵਸਦੇ ਰਸਦੇ ਘਰ ਮਹਿਲ ਮਾਰੀਆਂ ਹਨ ਪਰ ਜਿੱਥੇ ਕਦੇ ਵੀ ਵਾਹਿਗੁਰੂ ਦਾ ਸਿਮਰਨ ਭਜਨ ਨਹੀਂ ਉਹ ਤਾਂ ਉਜਾੜ ਬੀਆ ਬਾਣ ਦੀ ਨਿਆਈ ਉੱਥੇ ਕੱਖ ਵੀ ਨਹੀਂ ਕੁਝ ਵੀ ਨਹੀਂ ਉੱਥੇ ਸੋ ਉਹ ਘਰ ਹੀ ਖਾਲਸਾ ਜੀ ਸੋਭਾਦਾਇਕ ਨੇ ਜਿਨ੍ਹਾਂ ਘਰਾਂ ਚ ਗੁਰੂ ਕੀ ਸੰਗਤ ਗੁਰੂ ਕੇ ਪਵਿੱਤਰ ਸ਼ਬਦ ਦੀ ਵਿਚਾਰ ਗੁਰੂ ਕੀ ਬਾਣੀ ਦਾ ਕੀਰਤਨ ਕਥਾ ਦਾ ਪ੍ਰਵਾਹ ਚੱਲਦਾ ਹੈ ਉਹ ਘਰ ਵਸਦੇ ਰਸਦੇ ਤੇ ਭਾਗਾਂ ਵਾਲੇ ਹਨ ਬਾਕੀ ਸਾਰੀ ਉਜਾੜ ਬੀਆ ਬਾਣ ਦੀ ਨਿਆਈ ਹੈ ਰਾਮਾਨੰਦ ਜੀ ਦੇ ਪਾਸ ਕਬੀਰ ਸਾਹਿਬ ਹੋਰ ਵੀ ਸੇਵ ਕਰਿਆ ਕਰਦੇ ਇੱਕ ਦਿਨ ਸ਼ਹਿਰ ਚ ਮੇਲਾ ਸੀ ਬੜੇ ਪੰਘੂੜੇ ਲੱਗੇ ਹੋਏ ਬੜੀਆਂ ਦੁਕਾਨਾਂ ਲੱਗੀਆਂ ਹੋਈਆਂ ਰਾਮਾਨੰਦ ਦੇ ਚੇਲੇ ਸਾਰੇ ਕਹਿਣ ਲੱਗੇ ਜੀ ਅਸੀਂ ਮੇਲਾ ਵੇਖਣ ਜਾਣਾ ਚਾਹੁੰਦੇ ਹਾਂ ਆਗਿਆ ਦਿਓ ਰਾਮਾਨੰਦ ਜੀ ਕਹਿਣਗੇ ਜਾਓ ਭਾਈ ਵੇਖ ਆਓ ਕਬੀਰ ਸਾਹਿਬ ਨੂੰ ਕਹਿਣਗੇ ਤੁਸੀਂ ਵੀ ਚੱਲੋ ਜੀ ਨਾਲ ਕਹਿੰਦੇ ਨਹੀਂ ਠੀਕ ਹੈ ਰਾਮਾਨੰਦ ਜੀ ਕਹਿਣਗੇ ਨਹੀਂ ਜਾਓ ਤੁਸੀਂ ਵੀ ਵੇਖ ਆਓ ਜਦੋਂ ਵੇਖਣ ਵਾਸਤੇ ਗਏ ਜਿਹੜੇ ਕੇਵਲ ਮੇਲੇ ਤੱਕ ਹੀ ਅੱਖਾਂ ਨਾਲ ਵੇਖਣ ਵਾਲੇ ਸਨ ਉਹਨਾਂ ਨੇ ਵੇਖਿਆ ਬੜੇ ਪੰਘੂੜੇ ਲੱਗੇ ਹੋਏ ਨੇ ਵਨ ਸਵਾਨੀਆਂ ਮਠਿਆਈਆਂ ਦੀਆਂ ਦੁਕਾਨਾਂ ਨੇ ਕੋਈ ਕਿਸੇ ਤਰ੍ਹਾਂ ਦੀ ਦੁਕਾਨ ਹੈ ਕੋਈ ਕਿਸੇ ਤਰ੍ਹਾਂ ਦੀ ਦੁਕਾਨ ਹੈ ਕੋਈ ਇੱਧਰ ਝਾਕ ਇੱਧਰ ਵੇਖ ਲੋਕਾਂ ਦਾ ਭੀੜ ਭੜੱਕਾ ਜਿਹਾ ਵੇਖ ਬੜਾ ਮੇਲਾ ਵੇਖਿਆ ਤੇ ਕਬੀਰ ਸਾਹਿਬ ਵਿਚਾਰੇ ਨੀਵੀਂ ਪਾਈ ਹੋਈ ਰੱਬ ਰੱਬ ਕਰਦੇ ਨਾਲ ਫਿਰ ਰਹੇ ਨੇ ਤੇ ਜਦੋਂ ਉਹ ਸਾਰੇ ਵੇਖ ਕੇ ਮੇਲਾ ਰਾਤ ਨੂੰ ਮੁੜ ਕੇ ਆਏ ਰਾਮਾਨੰਦ ਜੀ ਨੇ ਪੁੱਛਿਆ ਵੀ ਮੇਲਾ ਵੇਖ ਆਏ ਹੋ ਕੀ ਵੇਖਿਆ ਕੀ ਵੇਖ ਕੇ ਆਏ ਹੋ ਸਾਰਿਆਂ ਨੇ ਦੱਸਿਆ ਜੀ ਬੜੀ ਉਸੇ ਰੌਣਕ ਸੀ ਬੜੇ ਪੰਘੂੜੇ ਲੱਗੇ ਸੀ ਬੜੇ ਚੰਡੋਲ ਆਦਿਕ ਲੱਗੇ ਹੋਏ ਬੜਾ ਕੁਛ ਦੁਕਾਨਾਂ ਵਨ ਸਵਨੀਆਂ ਪਕਵਾਨ ਮਠਿਆਈਆਂ ਬੜਾ ਮੇਲਾ ਸੋਹਣਾ ਲੱਗਾ ਕਿਧਰੇ ਕੁਸ਼ਤੀਆਂ ਹੋ ਰਹੀਆਂ ਸੀ ਕਿਧਰੇ ਅਖਾੜੇ ਲੱਗੇ ਹੋਏ ਸੀ ਸਾਰਿਆਂ ਨੇ ਜਦੋਂ ਦੱਸਿਆ ਕਬੀਰ ਨੂੰ ਪੁੱਛਿਆ ਕਬੀਰ ਤੂੰ ਕੀ ਵੇਖ ਕੇ ਆਇਆ ਉਸਨੇ ਆਖਿਆ ਮਹਾਰਾਜ ਮੈਂ ਇਹਨਾਂ ਨੂੰ ਮੇਲਾ ਕੋ ਦੱਸਿਆ ਹੋਵੇ ਤੇ ਵੱਖਰੀ ਗੱਲ ਹੈ ਮੇਰੇ ਵਾਸਤੇ ਤਾਂ ਉਜਾੜ ਬੀਆਬਾਨ ਸੀ ਕੋਈ ਉੱਥੇ ਸੰਗਤ ਨਹੀਂ ਸੀ ਕੋਈ ਉੱਥੇ ਰੱਬ ਦੇ ਘਰ ਦੀ ਕੋਈ ਗੱਲ ਨਹੀਂ ਸੀ ਕੋਈ ਉੱਥੇ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦੀ ਕੋਈ ਉੱਥੇ ਗੱਲ ਨਹੀਂ ਸੀ ਉਜਾੜ ਬੀਆਬਾਨ ਸੀ ਅਸੀਂ ਕਈ ਵਾਰ ਸਲੋਕ ਪੜ੍ਹੇ ਹੋਣਗੇ ਕਬੀਰ ਜਹਿ ਜਹਿ ਹਉ ਫਿਰਿਓ ਕੌਤਕ ਠਾਉ ਠਾਏ ਇੱਕ ਰਾਮ ਸਨੇਹੀ ਬਾਹਰਾ ਊਜਰ ਮੇਰੇ ਭਾਏ ਪਰਮੇਸ਼ਰ ਦੇ ਨਾਮ ਤੋਂ ਬਗੈਰ ਤਾਂ ਉਜਾੜ ਬੀਆਬਾਨ ਹੈ ਕੁਛ ਵੀ ਨਹੀਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਬਸੰਤ ਸਵਰਗ ਲੋਕ ਹੈ ਜਿਤ ਤੇ ਬਸੰਤ ਸਵਰਗ ਲੋਕ ਹੈ ਜਿਤ ਤੇ ਪਿਰਥਵੀ ਨਵਖੰਡਨ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਕੌਤਕ ਘੋੜ ਤਮਾਸਿਆ ਚੇਤਨਾ ਆਵ ਸੰਨਾਉ। ਬੜੇ ਕੌਤਕ ਵੇਖਦਾ, ਬੜੇ ਤਮਾਸ਼ੇ ਵੇਖਦਾ, ਤੈਨੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਆਉਂਦਾ। ਕੌਤਕ ਘੋੜ ਤਮਾਸਿਆ ਚੇਤਨਾ ਆਵ ਸੰਨਾਉ। ਨਾਨਕ ਕੋੜੀ ਨਰਕ ਬਰਾਬਰ ਉੱਜੜ ਸੋਈ ਥਾਉ। ਉਜਾੜ ਬੀਆ ਬਾਣ ਦੀ ਨਿਆਈ ਹੈ ਤੇ ਕੋੜ ਨਰਕ ਵਰਗੀ ਜਗ੍ਹਾ ਹੈ ਜਿੱਥੇ ਵਾਹਿਗੁਰੂ ਦਾ ਸਿਮਰਨ ਨਹੀਂ, ਜਿੱਥੇ ਵਾਹਿਗੁਰੂ ਦੀ ਸਤਸੰਗਤ ਨਹੀਂ, ਕਦੇ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਯਾਦ ਚ ਕੋਈ ਜੁੜਨ ਵਾਲਾ ਨਹੀਂ। ਮਹਾਂਭਿਆਨ ਉਦਿਆਨ ਨਗਰ ਕਰ ਮਾਨਿਆ। ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ। ਕਾਮ ਕ੍ਰੋਧ ਅਹੰਕਾਰ ਫਿਰ ਹੈ ਦੇਵਾਨਿਆ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ। ਕੁਝ ਵੀ ਨਹੀਂ, ਉਜਾੜ ਬੀਆ ਬਾਣ ਦੀ ਨਿਆਈ ਹੈ ਜਿੱਥੇ ਕਰੇ ਸੰਗਤ ਨਹੀਂ। ਸਤਿਗੁਰੂ ਕਹਿੰਦੇ ਨੇ ਉਹ ਹੀ ਘਰ ਮੰਦਰ ਹਟਨਾਲੇ ਸੋਹੇ ਜਿਸ ਵਿਚ ਨਾਮ ਨਿਵਾਸੀ ਰਾਮ। ਸੰਤ ਭਗਤ ਹਰ ਨਾਮ ਆਰਾਧਾ ਕਟੀਐ ਜਮ ਕੀ ਫਾਸੀ ਰਾਮ। ਉਹ ਘਰ, ਉਹ ਮੰਦਰ, ਉਹ ਹਟਨਾਲੇ ਹੱਟ ਬਾਜ਼ਾਰ ਸੋਭਾ ਦਾਇਕ ਨੇ ਜਿੱਥੇ ਗੁਰੂ ਕੀ ਸਤਸੰਗਤ ਹੁੰਦੀ ਹੈ, ਜਿੱਥੇ ਗੁਰੂ ਕਾ ਸਿਮਰਨ ਹੁੰਦਾ ਹੈ, ਗੁਰੂ ਕੀ ਬਾਣੀ ਦਾ ਨਿਤਨੇਮ ਹੁੰਦਾ ਹੈ, ਉਹ ਘਰ ਹੀ ਸਫਲੇ ਤੇ ਭਾਗਾਂ ਵਾਲੇ ਹਨ। ਭਗਤ ਕਬੀਰ ਸਾਹਿਬ ਨੇ ਤੇ ਇੱਥੋਂ ਤੱਕ ਵੀ ਤਾੜਨਾ ਕਰਦੇ ਬਚਨ ਕਹਿ ਦਿੱਤੇ, ਜਿਨ੍ਹਾਂ ਘਰਾਂ ਚ ਕਦੇ ਗੁਰੂ ਕੀ ਸਤਸੰਗਤ ਨਹੀਂ ਨਾ, ਕਦੇ ਗੁਰੂ ਕਾ ਸਿਮਰਨ ਨਹੀਂ, ਕਦੇ ਕੀਰਤਨ ਨਹੀਂ ਹੋਣਾ, ਕਦੇ ਨਿਤਨੇਮ ਨਹੀਂ, ਕਿਸੇ ਨੇ ਜੀ ਨੇ ਅੰਮ੍ਰਿਤ ਵੇਲੇ ਉੱਠਣਾ ਨਹੀਂ, ਕਿਤੇ ਜਪਜੀ ਸਾਹਿਬ ਦਾ ਪਾਠ ਨਹੀਂ, ਕਿਤੇ ਸ਼ਾਮ ਨੂੰ ਸੋਦਰ ਰਹਿ ਰਸ ਦਾ ਪਾਠ, ਉੱਠੇ ਤੇ ਗੰਦਾ ਟੀਵੀ ਲਾ ਲਿਆ, ਗੰਦਾ ਸਾਹਿਤ ਪੜ੍ਹ ਲਿਆ, ਕੋਈ ਗੰਦਾ ਲਿਟਰੇਚਰ ਪੜ੍ਹ ਲਿਆ, ਗੰਦੀਆਂ ਤਸਵੀਰਾਂ ਘਰ ਚ ਲਾ ਲਈਆਂ, ਕੰਨਾਂ ਚ ਟੂਟੀਆਂ ਲਾ ਕੇ ਸੋ ਲਾਈ ਫਿਰਦੇ ਨੇ, ਗੰਦੇ ਗੰਦੇ ਗੀਤ ਸੁਣਦੇ ਰਹਿਣਾ ਟੇਪਾਂ ਲਾ ਲਾ ਕੇ। ਸਤਿਗੁਰੂ ਦੇ ਪਿਆਰੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਉਹ ਭਾਵੇਂ ਘਰ ਕਿੰਨਾ ਵੀ ਸ਼ੀਸ਼ ਮਹਿਲ ਕਿਉਂ ਨਾ ਬਣਿਆ ਹੋਵੇ, ਕਿੱਡੀ ਵੱਡੀ ਕੋਠੀ ਬਣਾਈ ਹੋਵੇ, ਦੁਨੀਆਂ ਆਖੇ ਵੀ ਬੱਲੇ ਬੱਲੇ ਕਿੱਡੀ ਕੋਠੀ ਬਣਾਈ ਆਲੀ ਸ਼ਾਨ ਹੈ, ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਐਂਓ ਜਾਣੋ ਵੀ ਮੁਰਦੇ ਫੂਕਣ ਵਾਲੀ ਜਿਵੇਂ ਮੜੀ ਹੁੰਦੀ ਹੈ ਨਾ, ਮੜੀ, ਉਹ ਮੜੀ ਤੋਂ ਵੀ ਭੈੜੀ ਜਗ੍ਹਾ ਹੈ ਜਿੱਥੇ ਗੁਰੂ ਕਾ ਨਾਮ ਨਹੀਂ। ਭਾਵੇਂ ਲੱਖਾਂ ਰੁਪਈਏ ਪਾ ਲਾ ਕੇ ਤਾਂ ਕੋਠੀ ਬਣਾ ਲਈ ਹੈ, ਪਰ ਜੇ ਕੋਠੀ ਵਿੱਚ ਗੰਦ ਪਿਆ ਹੋਇਆ ਨਾ, ਸਿਮਰਨ ਭਜਨ ਨਹੀਂ, ਵਾਹਿਗੁਰੂ ਦੀ ਯਾਦ ਨਹੀਂ, ਗੰਦੇ ਗੀਤ, ਗੰਦੀਆਂ ਬੋਲੀਆਂ, ਗੰਦੇ ਟੱਪੇ, ਗੰਦਾ ਟੀਵੀ, ਗੰਦਾ ਸਾਹਿਤ ਹੈ, ਤੇ ਸਤਿਗੁਰੂ ਦੇ ਪਿਆਰੇ ਕਹਿੰਦੇ ਨੇ ਵੀ ਉਜਾੜ ਬੀਆ ਬਾਣ ਨਾਲੋਂ ਵੱਧ ਕੇ ਨਹੀਂ। ਉਹ ਮਸਾਨ ਮੜੀਆਂ ਦੀ ਨਿਆਈ ਹੈ ਜਿੱਥੇ ਮੁਰਦੇ ਫੂਕੀ ਜਾਂਦੇ ਨੇ, ਫੂਕੇ ਜਾਂਦੇ ਨੇ, ਉਹਨਾਂ ਵਰਗੀ ਜਗ੍ਹਾ ਹੈ, ਤੇ ਜਿਹੜੇ ਉਹਨਾਂ ਘਰਾਂ ਚ ਨਿਵਾਸ ਕਰਦੇ ਨੇ, ਰਹਿੰਦੇ ਨੇ, ਕਬੀਰ ਸਾਹਿਬ ਕਹਿੰਦੇ ਵੀ ਐਂ ਜਾਣੋ ਕਿ ਤੁਰੇ ਫਿਰਦੇ ਭੂਤਾਂ ਦੀ ਦੁਨੀਆਂ ਹੈ, ਜਿੰਨ ਭੂਤ ਹੀ ਫਿਰਦੇ ਨੇ, ਮਕਾਨ ਚ ਰਹਿੰਦੇ ਨੇ, ਹੋਰ ਕੋਈ ਨਹੀਂ। ਕਈ ਵਾਰ ਬਚਨ ਸੁਣਿਆ ਹੋਵੇਗਾ ਕਬੀਰ ਸਾਹਿਬ ਦਾ, ਕਬੀਰ ਜਹ ਘਰ ਸਾਧ ਨਾ ਸੇਵੀ ਹੈ, ਹਰ ਕੀ ਸੇਵਾ ਨਾਹੇ ਤੇ ਕਰ ਮਰਹਟ ਸਾਰਖੇ ਭੂਤ ਬਸਹ ਤਿੰਨ ਮਾਹੇ। ਸਤਿਗੁਰੂ ਦੇ ਪਿਆਰੇ ਭਗਤ ਜੀ ਕਹਿੰਦੇ ਨੇ ਉਹ ਮੜੀਆਂ ਦੀ ਨਿਆਈ ਤੇ ਵਸਣ ਵਾਲੇ ਭੂਤਾਂ ਦੀ ਨਿਆਈ, ਉਹ ਲੋਕ ਨੇ ਜਿਹੜੇ ਗੁਰੂ ਕੀ ਯਾਦ ਵਿਚ ਨਹੀਂ ਜੁੜਦੇ। ਸਤਿਗੁਰਾਂ ਨੂੰ ਬੇਨਤੀ ਕਰਕੇ ਪੁੱਛ ਲਈਏ ਵੀ ਸਤਿਗੁਰੂ ਕਿਰਪਾ ਕਰਕੇ ਤੁਸੀਂ ਵੀ ਕੋਈ ਉਪਦੇਸ਼ ਬਖਸ਼ੋ, ਤੇ ਸਤਿਗੁਰੂ ਮੋਹਰ ਲਾਉਂਦੇ ਨੇ ਭਗਤ ਰਸਨਾਂ ਦੇ ਬਚਨਾਂ ਦੀ ਵੀ ਗੁਰੂ ਕੇ ਪਿਆਰਿਓ। ਠੀਕ ਹੀ ਭਗਤ ਜੀ ਨੇ ਕਿਹਾ ਵੀ ਉਹ ਪ੍ਰੇਤਾਂ ਦੀ ਦੁਨੀਆਂ, ਭੂਤਾਂ ਦੀ ਦੁਨੀਆਂ ਹੈ, ਕਲਮ ਹੈ ਪ੍ਰੇਤ ਜਿੰਨੀ ਰਾਮ ਨਾ ਪਛਾਤਾ। ਉਹ ਕਲਯੁਗ ਦਾ ਵੱਡਾ ਭੂਤ ਹੈ, ਵੱਡਾ ਪ੍ਰੇਤ ਹੈ, ਜਿਹੜਾ ਕਦੇ ਵਾਹਿਗੁਰੂ ਨੂੰ ਪਛਾਣਦਾ ਹੀ ਨਹੀਂ, ਕਦੇ ਜਾਣਦਾ ਹੀ ਨਹੀਂ, ਕਦੇ ਚੇਤੇ ਹੀ ਨਹੀਂ ਕਰਦਾ। ਫਿਰ ਸਤਿਗੁਰਾਂ ਨੂੰ ਬੇਨਤੀ ਕਰੀਏ ਮਹਾਰਾਜ ਕੱਲਾ ਹੀ ਹੈ, ਕੱਲਾ ਹੀ ਘਰ ਚ ਭੂਤਣਾ ਜਾਂ ਹੋਰ ਵੀ ਕੋਈ ਹੈ? ਸਤਿਗੁਰੂ ਕਹਿੰਦੇ ਕੱਲਾ ਨਹੀਂ, ਆਪ ਭੂਤਣਾ ਹੈ, ਘਰ ਵਾਲੀ ਭੂਤਣੀ ਹੈ, ਘਰ ਜਿਹੜਾ ਪਰਿਵਾਰ ਦੇ ਜੀ ਬੱਚੇ ਨੇ ਨਾ ਅੱਗੇ, ਲੜਕਾ ਵੀ ਭੂਤਣਾ ਹੈ, ਤੇ ਜੇ ਕੁੜੀ ਹੈ ਤੇ ਉਹ ਵੀ ਭੂਤਣੀ ਹੈ ਜੇ ਸਤਸੰਗਤ ਨਹੀਂ ਕਰਦੀ ਤਾਂ। ਗੁਰਦੇਵ ਦੇ ਪਵਿੱਤਰ ਬਚਨ ਆਪ ਜੀ ਨਾਲ ਸਾਂਝੇ ਕਰਾਂ। ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਹੈ। ਪੁੱਤ ਜ਼ਨੂਰਾ, ਧੀ ਜ਼ਨੂਰੀ, ਜੋਰੂ ਜਿੰਨਾ ਦਾ ਸਿਕਦਾਰ, ਸਾਰਾ ਟੱਬਰ ਹੀ ਭੂਤਨਿਆਂ ਦਾ ਹੈ। ਜੇ ਵਾਹਿਗੁਰੂ ਦੀ ਯਾਦ ਵਿੱਚ ਨਹੀਂ ਕੋਈ ਜੁੜਦਾ ਤਾਂ ਧੰਨ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਸੋ ਘਰ ਦਈਏ ਵਸਾਇਆ, ਉਹ ਘਰ ਹੀ ਵਸਦਾ ਰਸਦਾ ਸਮਝਣਾ ਚਾਹੀਦਾ ਜਿਨ੍ਹਾਂ ਘਰਾਂ ਚ ਜਿੱਤ ਪਾਰ ਬ੍ਰਹਮ ਚਿੱਤ ਆਇਆ, ਜਿਨ੍ਹਾਂ ਘਰਾਂ ਚ ਮੇਰਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਚੇਤੇ ਵਿੱਚ ਆਇਆ ਹੈ, ਜਿਹੜੇ ਘਰ ਗੁਰੂ ਕੀ ਯਾਦ ਵਿੱਚ ਜੁੜੇ ਨੇ, ਗੁਰੂ ਕਾ ਸਿਮਰਨ ਗੁਰੂ ਕਾ ਭਜਨ ਕਰਦੇ ਨੇ, ਉਹ ਹੀ ਵਸਦੇ ਰਸਦੇ ਘਰ ਸਮਝਣੇ ਚਾਹੀਦੇ, ਬਾਕੀ ਤਾਂ ਬੇਕਾਰ ਹਨ। ਸਤਿਗੁਰੂ ਕਹਿੰਦੇ ਨੇ, ਵੱਡੇ ਭਾਰੀ ਉਹ ਚੋਰ ਲੋਕ ਨੇ। ਅਸੀਂ ਕਈ ਵਾਰ ਦਾਅਵਾ ਜਿਤਾਉਂਦੇ ਹਾਂ ਵੀ ਮੈਂ ਜ਼ਿੰਦਗੀ ਚ ਕਦੇ ਚੋਰੀ ਨਹੀਂ ਕੀਤੀ, ਮੈਂ ਚੋਰੀ ਨਹੀਂ ਕਦੇ ਕੀਤੀ, ਕਦੇ ਪਰਾਈ ਵਸਤੂ ਨੂੰ ਹੱਥ ਨਹੀਂ ਲਾਇਆ। ਪਰ ਸਤਿਗੁਰਾਂ ਨੂੰ ਬੇਨਤੀ ਕਰਕੇ ਪੁੱਛ ਲਈਏ, ਸਤਿਗੁਰੂ ਕਹਿੰਦੇ ਤੂੰ ਵੱਡਾ ਚੋਰ ਹੈ, ਵੱਡਾ ਚੋਰ ਹੈ ਜੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ, ਭਜਨ ਨਹੀਂ ਕਰਦਾ, ਤੇ ਵੱਡਾ ਚੋਰ ਹੈ। ਸੇ ਤਸਕਰ ਜੋ ਨਾਮ ਨਾ ਲੇਵਹਿ ਵਸ ਹੈ ਕੋਟ ਪਚਾਸਾ। ਸਤਿਗੁਰੂ ਕਹਿੰਦੇ ਉਹ ਚੋਰ ਨੇ ਜਿਹੜੇ ਗੁਰੂ ਕਾ ਨਾਮ, ਗੁਰੂ ਕਾ ਭਜਨ, ਗੁਰੂ ਕਾ ਸਿਮਰਨ ਨਹੀਂ ਕਰਦੇ। ਇਸ ਕਰਕੇ ਗੁਰੂ ਕੀ ਯਾਦ ਵਿੱਚ ਜੁੜਨਾ, ਗੁਰੂ ਕਾ ਨਾਮ ਅਭਿਆਸ, ਸ਼ਬਦ ਦੀ ਕਮਾਈ ਕਰਨੀ, ਅੰਮ੍ਰਿਤ ਲਿਖਣਾ, ਨਿਤਨੇਮ ਕਰਨਾ, ਸ਼ਾਮ ਦੇ ਵੇਲੇ ਸੰਗਤ ਕਰਨੀ ਤੇ ਗੁਰੂ ਕੇ ਚਰਨਾਂ ਚ ਜੁੜਨਾ, ਇਹ ਹਰੇਕ ਗੁਰਸਿੱਖ ਮਾਈ ਭਾਈ ਵਾਸਤੇ ਸਤਿਗੁਰੂ ਨੇ ਸਾਨੂੰ ਹਦਾਇਤ ਦਿੱਤੀ ਹੋਈ ਹੈ, ਸਾਨੂੰ ਹੁਕਮ ਕੀਤਾ ਹੋਇਆ ਵੀ ਗੁਰੂ ਕੇ ਪਿਆਰਿਓ, ਗੁਰੂ ਕੇ ਚਰਨਾਂ ਵਿਚ ਆਓ, ਆਵਹੁ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਹੋ ਸਾਰਿੰਗ ਪਾਣੀ, ਕਹਿ ਨਾਨਕ ਸਦਾ ਗਾਵਹੁ। ਇਹ ਸੱਚੀ ਬਾਣੀ ਸਦਾ ਵਾਸਤੇ ਗੁਰੂ ਕੀ ਸੱਚੀ ਬਾਣੀ ਪੜਿਆ ਕਰਤੇ, ਆ ਗੁਰੂ ਕੀ ਸੰਗਤ ਵਿਚ ਆਓ, ਗੁਰੂ ਕੇ ਪਿਆਰਿਓ ਆਏ ਮਿਲ, ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਤੇ ਫਿਰ ਕੀ ਕਰਾਂਗੇ, ਹਜੂਰ ਕਹਿੰਦੇ ਨੇ, ਆਵਹੁ ਭੈਣੇ ਗਲ ਮਿਲਹ ਅੰਕ ਸਹੇ ਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ। ਆਓ ਗੁਰੂ ਕੇ ਪਿਆਰੇ ਜਗਿਆਸੂ ਜਨੋ ਭੈਣੋ, ਆਓ ਮਿਲ ਕੇ ਗੁਰੂ ਕੇ ਗੁਣ ਗਾਈਏ, ਉਹ ਵਾਹਿਗੁਰੂ ਕੰਤ ਪਤੀ ਨਿਰੰਕਾਰ ਉਹਦੀ ਯਾਦ ਚ ਜੁੜ ਜਾਈਏ, ਉਹਦੇ ਗੁਣ ਗਾਈਏ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰੇ ਆਪਣੇ ਗੁਰ ਕੋ ਬਲ ਜਾਈਆ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਹਰ ਕੇ ਗੁਣ ਹਰ ਭਾਵਦੇ ਸੇ ਗੁਰੂ ਤੇ ਪਾਏ, ਜਿਨ ਗੁਰ ਕੀ ਕੀਤੀ ਚਾਕਰੀ ਤਿਨ ਕੁਮ ਕੁਮ ਜਾਏ। ਕੁਰਬਾਨ ਜਾਈਓ ਨਾ, ਗੁਰੂ ਕੀ ਚਾਕਰੀ ਨੌਕਰੀ ਕਿਹੜੀ ਹੈ, ਗੁਰੂ ਕਾ ਸਿਮਰਨ ਭਜਨ ਹੈ ਜਿਨ੍ਹਾਂ ਨੇ ਕੀਤਾ ਨਾ, ਉਨ੍ਹਾਂ ਤੋਂ ਬਲਿਹਾਰ ਜਾਈਏ ਉਨ੍ਹਾਂ ਗੁਰਸਿੱਖਾਂ ਤੋਂ। ਤੇ ਜਿਹੜੇ ਘਰਾਂ ਚ ਹੋਇਆ ਨਾ ਸਿਮਰਨ, ਜਿੱਥੇ ਗੁਰੂ ਕੀ ਯਾਦ ਵਿਚ ਕੋਈ ਜੁੜਿਆ, ਚੌਥੇ ਪਾਤਸ਼ਾਹ ਦੇ ਬਚਨ ਆਪਾਂ ਪੜ੍ਹਦੇ ਹੀ ਹੋਵਾਂਗੇ, ਸਤਿਗੁਰੂ ਕਹਿੰਦੇ ਜਿੱਥੇ ਜਿੱਥੇ ਹਰੀ ਦਾ ਸਿਮਰਨ ਕੀਤਾ ਗਿਆ, ਜਿੱਥੇ ਜਿੱਥੇ ਗੁਰੂ ਕਾ ਸਿੱਖ ਗੁਰੂ ਕੀ ਯਾਦ ਵਿਚ ਜੁੜਿਆ, ਉਥੇ ਉਥੇ ਵੱਡੇ ਵੱਡੇ ਅਪਰਾਧਕਾਰਾਂ ਦੀ ਵੀ ਕਲਿਆਣ ਇਸ ਗੁਰੂ ਕੇ ਨਾਮ ਨੇ ਕਿਰਪਾ ਕਰਕੇ ਕਰਕੇ ਨਿਹਾਲ ਕਰ ਦਿੱਤਾ। ਵੱਡੇ ਵੱਡੇ ਅਪਰਾਧਕਾਰ ਜਿਹੜੇ ਸੀ, ਗੁਨਾਹਗਾਰ, ਜਦੋਂ ਉਨ੍ਹਾਂ ਨੇ ਵੀ ਸਿਮਰਨ ਕੀਤਾ ਤੇ ਉਨ੍ਹਾਂ ਪਾਪੀਆਂ ਦੇ ਪਾਪ ਵੀ ਧੋ ਸਿੱਟੇ, ਉਨ੍ਹਾਂ ਦਾ ਹਿਰਦਾ ਪਵਿੱਤਰ ਕਰਕੇ ਨਿਹਾਲ ਕਰ ਦਿੱਤਾ। ਜਹਿ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਉਹ ਗੁਰੂ ਕਾ ਐਸਾ ਪਵਿੱਤਰ ਨਾਮ ਹੈ ਖਾਲਸਾ ਜੀ, ਇੱਥੇ ਜਪਿਆ ਗਿਆ, ਉਹ ਧਰਤੀ ਵੀ ਪਵਿੱਤਰ ਹੋ ਗਈ, ਭਾਗਾਂ ਵਾਲੀ ਹੋ ਗਈ, ਜਿੱਥੇ ਵਾਹਿਗੁਰੂ ਦਾ ਸਿਮਰਨ ਕੀਤਾ ਗਿਆ। ਕੌਰਵਾਂ ਦਾ ਪਾਂਡਵਾਂ ਦਾ ਝਗੜਾ ਨਿਪਟਾਉਣ ਵਾਸਤੇ ਭਗਵਾਨ ਕ੍ਰਿਸ਼ਨ ਜੀ ਗਏ, 17 ਦਿਨ ਯਤਨ ਕਰਦੇ ਰਹੇ, 17 ਦਿਨ ਬੜਾ ਸਮਝਾਇਆ ਪਰ ਗੱਲ ਬਣੀ ਨਹੀਂ। ਦੁਰਯੋਧਨ ਹੰਕਾਰ ਵਿਚ ਆਫਰਿਆ ਹੋਇਆ ਮੰਨਿਆ, ਪਰ ਜਦੋਂ ਸਮਝਾਉਣ ਵਾਸਤੇ ਜਾ ਰਹੇ ਸਨ, ਸਾਹਮਣੇ ਸਭਾ ਚ ਬੈਠਾ ਹੋਇਆ ਦੁਰਯੋਧਨ ਭਗਵਾਨ ਨੂੰ ਵੇਖਿਆ, ਮਨ ਚ ਆਇਆ ਵੀ ਤੁਰੇ ਆਉਂਦੇ ਨੇ। ਜੇ ਉੱਠ ਕੇ ਖੜਾ ਹੋਇਆ ਤੇ ਲੋਕ ਕਹਿਣਗੇ ਚੱਕਰਵਰਤੀ ਪਾਤਸ਼ਾਹ ਸੀ, ਉੱਠ ਕੇ ਖਲੋ ਗਿਆ ਹੈ। ਨਾ ਉੱਠ ਕੇ ਖਲੋਤਾ ਤੇ ਲੋਕ ਆਖਣਗੇ ਹੰਕਾਰੀ ਬਾਦਸ਼ਾਹ ਹੈ, ਭਗਵਾਨ ਦਾ ਸਤਿਕਾਰ ਨਹੀਂ ਕੀਤਾ, ਉਹਨਾਂ ਨੂੰ ਉੱਠ ਕੇ ਨਹੀਂ ਖੜਾ ਹੋਇਆ। ਹੋਵੇ ਨਾ ਤੇ ਆਸਾ ਪਾਸਾ ਕਰ ਲੈਣਾ ਚਾਹੀਦਾ ਹੈ। ਭਗਵਾਨ ਨੇੜੇ ਆਏ ਤੇ ਚੁੱਪ ਕਰਕੇ ਹਾਥੀ ਖਾਨਾ ਵੇਖਣ ਨੂੰ ਤੁਰ ਗਿਆ। ਉਹ ਤੁਰੇ ਆਏ ਤੇ ਆਪਣੇ ਇੱਥੋਂ ਲੰਘਦੇ ਹੋਏ ਦਾਸੀ ਦਾ ਪੁੱਤਰ ਬਿਦਰ ਭਗਤ ਹੈ, ਉਹਦੀ ਕੱਖਾਂ ਦੀ ਸ਼ਾਨ ਵਿੱਚ ਜਾ ਚਰਨ ਪਾਏ। ਕੱਖਾਂ ਦੀ ਝੌਂਪੜੀ ਵਿੱਚ ਜਦੋਂ ਟਿਕੇ ਜਾ ਕੇ ਬੈਠੇ, ਉਹਦੀ ਮਾਂ ਕੇਲੇ ਛਕਾਉਣ ਲੱਗੀ ਭਗਵਾਨ ਨੂੰ। ਉਹ ਕੇਲਿਆਂ ਦੀਆਂ ਛਿਲਕਾਂ ਜਿਹੜੀਆਂ ਸੀ ਨਾ, ਭਗਵਾਨ ਨੂੰ ਖਵਾਈ ਜਾਵੇ, ਮਗਨ ਹੋਏ ਪਿਆਰ ਵਿੱਚ, ਸੱਤੇ ਹੀ ਸੁੱਧਾਂ ਭੁੱਲ ਗਈਆਂ। ਪ੍ਰੇਮ ਦੀ ਇੱਕ ਐਸੀ ਅਵਸਥਾ ਹੈ ਜਿੱਥੇ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਉਹ ਗੁੱਦਾ ਬਾਹਰ ਸਿੱਟੀ ਜਾਵੇ ਤੇ ਛਿਲਕੇ ਭਗਵਾਨ ਅੱਗੇ ਰੱਖੀ ਜਾਵੇ ਤੇ ਉਹ ਹੀ ਛਕੀ ਜਾਣ। ਬਿਦਰ ਭਗਤ ਨੇ ਵੇਖਿਆ, ਕਹਿਣਗੇ ਭੋਲੀ ਮਾਂ, ਤੂੰ ਤਾਂ ਭਗਵਾਨ ਨੂੰ ਕੇਲਿਆਂ ਦੇ ਛਿਲਕੇ ਖਵਾ ਦਿੱਤੇ, ਆ ਰਸੋਈ ਦਾ ਕੰਮ ਹੁਣ ਮੈਂ ਆਪ ਕਰਾਂਗਾ, ਤੂੰ ਬਹਿ ਜਾ। ਤੇ ਬਾਹਰੋਂ ਸਾਗ ਪੱਤਾ ਤੋੜ ਕੇ ਲਿਆਇਆ, ਗਰੀਬ ਹੈ, ਸਾਗ ਨੂੰ ਰਿੰਨਿਆ ਬਣਾਇਆ ਸਵਾਰਿਆ, ਪਰ ਲੂਣ ਪਾਉਣ ਦਾ ਚੇਤਾ ਨਹੀਂ ਰਿਹਾ। ਅਲੂਣਾ ਸਾਗ ਭਗਵਾਨ ਨੇ ਰਾਤ ਨੂੰ ਖਾਧਾ, ਰਾਤ ਉਹਦੀ ਝੌਂਪੜੀ ਵਿੱਚ ਨਿਵਾਸ ਕੀਤਾ। ਦਿਨ ਦਾ ਚੜਾਅ ਹੋਇਆ ਤੇ ਬਾਦਸ਼ਾਹ ਦੁਰਯੋਧਨ ਆ ਗਿਆ ਵੀ ਮਹਾਰਾਜ, ਤੁਹਾਨੂੰ ਮੇਰੇ ਮਹਿਲਾਂ ਚ ਆਉਣਾ ਚਾਹੀਦਾ ਸੀ, ਆ ਛੰਨ ਵਿੱਚ ਬੈਠੇ ਹੋ ਕੱਖਾਂ ਦੀ ਝੌਂਪੜੀ ਵਿੱਚ, ਮੈਂ ਤੁਹਾਨੂੰ ਸੁੰਦਰ ਥਾਂ ਤੇ ਨਿਵਾਸ ਕਰਾਉਂਦਾ, ਸੋਹਣੇ ਥਾਂ ਤੇ ਤੁਹਾਨੂੰ ਬਿਠਾਉਂਦਾ, ਸੋਹਣਾ ਤੁਹਾਨੂੰ ਬੈੱਡ ਮੰਜਾ ਪਲੰਘਾ ਤੁਹਾਡੀ ਸੇਵਾ ਵਿੱਚ ਡਾਉਂਦਾ, ਤੁਸੀਂ ਮਹਿਲਾਂ ਚ ਨਿਵਾਸ ਕਰਦੇ ਹੋ। ਮੈਨੂੰ ਪਤਾ ਲੱਗਾ ਕਿ ਇਸੇ ਰਾਤ ਕੇਲਿਆਂ ਦੇ ਛਿਲਕੇ ਖਾਣੇ ਪਏ ਨੇ, ਮੈਂ ਤੁਹਾਨੂੰ ਸੋਹਣੇ ਪਕਵਾਨ ਖਵਾਉਂਦਾ, ਇੱਥੇ ਅਲੂਣਾ ਸਾਗ ਹੀ ਖਾਧਾ ਹੈ, ਤੇ ਮੇਰੇ ਕੋਲ ਆਉਂਦੇ ਹੋ ਮੈਂ ਤੁਹਾਨੂੰ ਹੋਰ ਬੇਅੰਤ ਤਰ੍ਹਾਂ ਦੀਆਂ ਮਠਿਆਈਆਂ, ਖੀਰ ਆਦਿਕ ਹੋਰ ਵਸਤੂਆਂ ਤਿਆਰ ਕਰਕੇ ਛਕਾਉਂਦਾ ਹੈ। ਜੋ ਕੁਝ ਜਵਾਬ ਦਿੱਤਾ ਨਾ ਭਗਵਾਨ ਕ੍ਰਿਸ਼ਨ ਨੇ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਲੇ ਵੀਰਾਂ ਨੇ ਜ਼ਰੂਰ ਬਚਨ ਪੜ੍ਹੇ ਹੋਣਗੇ। ਮਾਰੂ ਰਾਗ ਦੀ ਭਗਤ ਬਾਣੀ, ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਭਾਵੈ, ਹਸਤੀ ਦੇਖ ਭਰਮ ਤੇ ਭੂਲਾ। ਹਾਥੀ ਖਾਨਾ ਵੇਖਣ ਚਲਾ ਗਿਆ ਸੀ ਨਾ ਭਗਵਾਨ, ਜਦ ਨੇੜੇ ਆਏ ਹਾਥੀ ਖਾਨਾ ਵੇਖਣ ਚਲਾ ਗਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ। ਜਿਹੜਾ ਬਿਦਰ ਦਾ ਪਾਣੀ ਹੈ ਨਾ, ਉਹ ਤੇਰੇ ਦੁੱਧ ਨਾਲੋਂ ਵੀ ਚੰਗਾ ਹੈ। ਕਿਹਾ ਅਲੂਣਾ ਸਾਗ ਖਾਧਾ, ਕਹਿੰਦੇ ਖੀਰ ਸਮਾਨ ਸਾਗ ਮੈਂ ਪਾਇਆ, ਮੈਨੂੰ ਗਰੀਬ ਦਾ ਜਿਹੜਾ ਅਲੂਣਾ ਸਾਗ ਹੈ ਨਾ, ਤੇਰੀ ਖੀਰ ਨਾਲੋਂ ਵੀ ਚੰਗਾ ਲੱਗਦਾ ਹੈ। ਗੁਣ ਗਾਵਤ ਰਹਿਣ ਬਿਹਾਨੀ, ਤੇਰੇ ਮਹਿਲਾਂ ਚ ਹੁੰਦੇ ਸਾਰੀ ਰਾਤ ਤੋਂ ਰਾਜ ਸੀ, ਝਗੜਿਆਂ ਦੀਆਂ ਗੱਲਾਂ ਸੁਣਾਉਂਦੇ ਰਹਿਣਾ ਸੀ, ਕੰਨ ਖਾਂਦੇ ਰਹਿਣਾ ਸੀ, ਇੱਥੇ ਕੱਖਾਂ ਦੀ ਝੌਂਪੜੀ ਚ ਬਹਿ ਕੇ ਸਾਰੀ ਰਾਤ ਹੀ ਪਰਮੇਸ਼ਰ ਦੇ ਗੁਣ ਗਾਉਂਦਿਆਂ ਬਤੀਤ ਹੋਈ ਹੈ। ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਠਾਕੁਰ ਅਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੇ। ਉਹ ਪਰਮੇਸ਼ਰ ਐਸਾ ਕਿਰਪਾ ਦਾ ਕਰਨ ਹਾਰ ਹੈ। ਇਹ ਪ੍ਰਸੰਗ ਭਗਤ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਭਗਤ ਰਤਨਾਵਲੀ ਵਿੱਚ ਵੀ ਲਿਖਿਆ ਹੈ। ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਜਿਹੜੀਆਂ ਨੇ ਨਾ, ਭਗਤ ਰਤਨਾਵਲੀ, ਇਹ ਸਾਰਾ ਪ੍ਰਸੰਗ ਉਹਨਾਂ ਨੇ ਰਤਨਾਵਲੀ ਵਿੱਚ ਵੀ ਲਿਖਿਆ ਹੈ। ਸੋ ਆਪ ਜੀ ਦੀ ਸੇਵਾ ਚ ਬੇਨਤੀ ਕਰਾਂ, ਕਹਿਣ ਲੱਗੇ, ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਯੋਧਨ ਹੋਏ ਰੁੱਖਾ, ਘਰ ਅਸਾਡੇ ਛੱਡ ਕੇ ਗੋਲੇ ਦੇ ਕਰ ਜਾਹੇ ਕੇ ਸੁੱਖਾ, ਭੀਖਮ ਦਰੋਣਾ ਕਰਨ ਤਾਜ, ਸਭਾ ਸਿੰਗਾਰ ਵੱਡੇ ਮਨੁੱਖ, ਝੁੱਗੀ ਜਾਏ ਵਲਾਏ ਓਨ, ਸਭਨਾ ਦੇ ਜੀ ਅੰਦਰ ਸੁਖਾ। ਹੱਸ ਬੋਲੇ ਭਗਵਾਨ ਜੀ, ਸੁਣੇ ਹੋ ਰਾਜਾ ਹੋਏ ਸਨਮੁੱਖ, ਤੇਰੇ ਭਾਉ ਨਾ ਦਿਸਈ ਮੇਰੇ ਨਾਹੀ ਅਪਦਾ ਦੁੱਖ, ਭਾਉ ਜਵੇ ਹਾ ਬਿਦਰ ਦੇ, ਹੋਰੀ ਦੇ ਚਿਤ ਚਾਓ ਨਾ ਚੁੱਖ, ਗੋਬਿੰਦ ਭਾਉ ਭਗਤ ਦਾ ਭੁੱਖਾ ਹੈ। ਉਹ ਤਾਂ ਪ੍ਰੇਮ ਭਗਤੀ ਕਰਨ ਵਾਲਿਆਂ ਦੇ ਪਿਆਰ ਦਾ ਭੁੱਖਾ, ਪਿਆਰ ਦਾ ਕਿਸੇ ਧਨਾੜ ਦੇ ਮਗਰ ਨਹੀਂ ਗਿਆ ਵੀ ਮੈਨੂੰ ਪੈਸੇ ਦੇ ਜਾਂ ਮੈਨੂੰ ਕੋਈ ਧਨ ਪਦਾਰਥ ਤੇਰੇ ਕੋਲ ਚਾਹੀਦਾ ਜਾਂ ਤੇਰੇ ਕੋਲ ਕੋਈ ਆਸ ਹੈ। ਉਹਨਾਂ ਦੇ ਮਗਰ ਗਿਆ ਪਰਮੇਸ਼ਰ, ਉਹਨਾਂ ਦੇ ਮਗਰ ਜਿਨ੍ਹਾਂ ਨੇ ਵਾਹਿਗੁਰੂ ਦੀ ਬੰਦਗੀ ਕੀਤੀ ਹੈ, ਦੁਨੀਆਂ ਦਾ ਲਾਲਚ ਹੀ ਕੋਈ ਨਹੀਂ, ਉਹਨਾਂ ਦੇ ਮਗਰ ਫਿਰ ਪਰਮੇਸ਼ਰ ਆ ਫਿਰਦਾ। ਪਿਆਰਿਆਂ ਦੇ ਪਾਸ਼ਾ ਲਾਗੋ ਹਰ ਫਿਰ ਕਹਿਤ ਕਬੀਰ ਕਬੀਰ, ਆਪਣੇ ਪਿਆਰਿਆਂ ਦੇ ਪਿੱਛੇ ਪਿੱਛੇ ਲੱਗਾ ਫਿਰਦਾ। ਮੇਰੇ ਭਗਤਾਂ ਨੂੰ ਕੋਈ ਬਿਪਤਾ ਨਾ ਪੈ ਜਾਵੇ, ਕੋਈ ਔਕੜ ਨਾ ਆ ਜਾਵੇ, ਕੋਈ ਦੁੱਖ ਤਕਲੀਫ ਨਾ ਆ ਜਾਵੇ, ਐਸਾ ਮੇਰਾ ਵਾਹਿਗੁਰੂ ਪਰਮੇਸ਼ਰ ਹੈ। ਧੰਨ ਗੁਰੂ ਨਾਨਕ ਸਾਹਿਬ ਚੋ ਜੀ ਪ੍ਰੀਤਮ, ਜਦੋਂ ਸੁਲਤਾਨਪੁਰ ਦੀ ਮੋਦੀ ਖਾਨੇ ਦੀ ਕਾਰ ਛੱਡੀ ਤੇ ਸਤਿਗੁਰਾਂ ਨੇ ਗੇਰੂ ਰੰਗ ਦੇ ਕੱਪੜੇ ਪਾ ਲਏ, ਗੇਰੂ ਰੰਗ ਦੇ ਸਾਧੂਆਂ ਵਾਲਾ ਲਿਬਾਸ ਹੁੰਦਾ ਸੀ, ਗੇਰੂ ਰੰਗ ਦੇ ਕੱਪੜੇ ਅੱਜ ਵੀ ਪਾਉਂਦੇ ਨੇ, ਪਰ ਆਮ ਸਾਧੂਆਂ ਵਾਲੇ ਕੱਪੜੇ ਪਾਉਣ ਵਿਚ ਤੇ ਗੁਰੂ ਨਾਨਕ ਸਾਹਿਬ ਦੇ ਸਾਧੂਆਂ ਦੇ ਕੱਪੜੇ ਪਾਉਣ ਚ ਜਿਮੀ ਅਸਮਾਨ ਦਾ ਫਰਕ ਹੈ। ਕੀ ਫਰਕ ਹੈ? ਸਤਿਗੁਰਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਈਏ। ਦੁਨੀਆਂ ਭਰ ਦੇ ਜਿੰਨੇ ਮਹਾਂਪੁਰਖ ਨੇ ਸਤਿਗੁਰੂ ਕਹਿੰਦੇ ਨੇ, ਬਹੁਤਿਆਂ ਦੀ ਗਿਣਤੀ ਉਹ ਹੈ ਜਿਹੜੇ ਘਰ ਤੋਂ ਦੁਖੀ ਹੋ ਕੇ ਕੋਈ ਚਾਰਾ ਨਾ ਚੱਲਿਆ ਤੇ ਉਹਨਾਂ ਆਖਿਆ ਵੀ ਚੱਲ ਹੁਣ ਗੇਰੂ ਰੰਗ ਦੇ ਕੱਪੜੇ ਪਾ ਕੇ ਤੀਰਥ ਦੇ ਕਿਨਾਰੇ ਜਾ ਬੈਠ ਗਏ। ਘਰਵਾਲੀ ਆਖਣ ਲੱਗੀ, ਕੋਈ ਮੁੰਡਾ ਕੁੜੀ ਆਖਣ ਲੱਗਾ, ਜਾਂ ਕੋਈ ਵਿਪਤਾ ਬਣ ਗਈ। ਸੋ ਨਾਰ ਮਰੇ ਘਰ ਸੰਪਤ ਨਾਸੀ, ਮੂੰਡ ਮੁੰਡਾਏ ਭਇਆ ਸੰਨਿਆਸੀ, ਮੂੰਹ ਸਿਰ ਮੁੰਨ ਲਿਆ ਸੰਨਿਆਸੀ ਹੋ ਗਏ, ਭਗਵਾ ਕੱਪੜਾ ਪਹਿਣ ਲਏ ਵੀ ਘਰਵਾਲੀ ਮਰ ਗਈ, ਜਾਂ ਕੋਈ ਵਿਪਤਾ ਬਣ ਗਈ ਤੇ ਜੰਗਲਾਂ ਨੂੰ ਚੱਲ ਪਏ। ਇਹ ਸੰਸਾਰ ਦੀ ਹਾਲਤ, ਗੇਰੂ ਰੰਗ ਦੇ ਕੱਪੜੇ ਪਾ ਲਿਆ ਕਿਸੇ ਵਿਪਤਾ ਦੇ ਕਾਰਨ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਨੂੰ ਤਾਂ ਕੋਈ ਵਿਪਤਾ ਨਹੀਂ। ਸਤਿਗੁਰੂ ਤਾਂ ਮੌਜ ਦੇ ਮਾਲਕ, ਜੀਵਾਂ ਦੀ ਵਿਪਤਾ ਨੂੰ ਆਪਣੇ ਸਿਰ ਤੇ ਝੱਲਣ ਦੇ ਲਈ ਦੁਨੀਆਂ ਨੂੰ ਤਾਰਨ ਵਾਸਤੇ ਗੁਰੂ ਨਾਨਕ ਨਿਰੰਕਾਰੀ ਤੁਰੇ ਹਨ। ਜਿਹੜੇ ਆਮ ਲੋਕ ਸਾਧੂ ਕੱਪੜੇ ਪਾਉਂਦੇ ਨੇ ਉਹਨਾਂ ਦੇ ਪਾਉਣ ਚ ਤੇ ਸਤਿਗੁਰਾਂ ਦੇ ਪਾਉਣ ਚ ਬੜਾ ਫਰਕ ਹੈ। ਸਤਿਗੁਰੂ ਨੇ ਗੁਰਬਾਣੀ ਚ ਖਿਆਲ ਤਾਂ ਕਹਿਣ ਲੱਗੇ, ਉਮਰ ਤਾਪ ਗੇਰੂ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਕਿਸੇ ਬਿਪਤਾ ਦਾ ਮਾਰਿਆ ਘਰ ਚੋਂ ਨਸ ਤੁਰਿਆ ਵੀ ਸੰਤ ਹੁੰਦੇ ਹਾਂ ਜੀ, ਅਸੀਂ ਸਾਧੂ ਹੁੰਦੇ ਹਾਂ। ਹੁਣ ਕੱਪੜੇ ਪਾਉਣ ਨਾਲ ਤਾਂ ਗੱਲ ਨਹੀਂ ਨਾ ਬਣਦੀ, ਜਿੰਨਾ ਚਿਰ ਜੀਵਨ ਨਾਲ ਅੰਦਰੋਂ ਬਣੇ। ਕੱਪੜੇ ਜਿਹੋ ਜਿਹੇ ਮਰਜ਼ੀ ਚਿੱਟੇ ਪਾ ਲਓ, ਭਗਵੇ ਪਾ ਲਓ, ਨੀਲੇ ਪਾ ਲਓ, ਕਾਲੇ ਪਾ ਲਓ, ਪਰ ਜਿੰਨਾ ਚਿਰ ਮਨ ਨਹੀਂ ਅੰਦਰੋਂ ਸਾਫ਼ ਹੁੰਦਾ, ਜਿਹੋ ਜਿਹੇ ਮਰਜ਼ੀ ਕੱਪੜੇ ਪਾ ਲਓ, ਕੁਝ ਨਹੀਂ ਬਣੇਗਾ। ਸਤਿਗੁਰੂ ਕਹਿੰਦੇ ਕੱਪੜੇ ਪਾ ਲੈ ਭਗਵੇ ਰੰਗ ਦੇ, ਉਮਰ ਤਾਪ ਗੇਰੂ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ਼ ਛੋੜ ਪਰਦੇਸਾ ਹੈ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਉਹਨੇ ਪੰਜ ਔਗਣ ਸੀ ਨਾਲ ਹੀ ਪੋਟਲੀ ਪੱਲੇ ਹੀ ਬੱਧੀ ਹੋਈ ਹੈ, ਭਾਵੇਂ ਸਾਧੂਆਂ ਨੇ ਕੱਪੜੇ ਵੀ ਪਾਏ, ਗਲ ਚ ਮਾਲਾ ਵੀ ਪਾਈਆਂ, ਕਈ ਤਰ੍ਹਾਂ ਦੇ ਪਲਾਲ ਵੀ ਕੀਤੇ, ਪਰ ਸੁਭਾਅ ਨਹੀਂ ਬਦਲਿਆ। ਕਬੀਰ ਸਾਹਿਬ ਦਾ ਇੱਕ ਬਚਨ ਆਪ ਜੀ ਨਾਲ ਹੋਰ ਸਾਂਝਾ ਕਰਾਂ। ਕਹਿੰਦੇ ਘਰ ਬਾਰ ਛੱਡ ਦਿੱਤਾ ਸੀ, ਸੰਤ ਹੁੰਦੇ, ਜੋਗੀ ਹੁੰਦੇ ਹੈ, ਸਾਧੂ ਹੁੰਦੇ ਹੈ, ਜੰਗਲਾਂ ਨੂੰ ਚਲੇ ਗਏ, ਕਿਸੇ ਤੀਰਥਾਂ ਤੇ ਕਿਨਾਰਿਆਂ ਤੇ ਜਾ ਆਸਣ ਗੱਡੇ, ਥਾਵਾਂ ਥਾਵਾਂ ਤੇ ਜਾ ਬੈਠੇ, ਪਰ ਹਾਲਤ ਕੀ ਹੋਈ? ਉੱਥੇ ਜਾ ਕੇ ਵੀ ਗੰਦ ਹੀ ਪਾਇਆ, ਉੱਥੇ ਜਾ ਕੇ ਵੀ ਮਨ ਵਿਕਾਰੀ ਹੋਇਆ ਰਿਹਾ, ਤੇ ਫਿਰ ਘਰ ਨੂੰ ਭੱਜੇ। ਇਹ ਹਾਲਤ ਬਣੀ ਰਹੀ ਉਹਨਾਂ ਲੋਕਾਂ ਦੀ। ਸੋ ਭਗਤ ਕਬੀਰ ਸਾਹਿਬ ਜੀ ਗੁਰਬਾਣੀ ਵਿਚ ਖਿਆਲ ਦਿੰਦੇ ਹਨ, ਸੋ ਗ੍ਰਿਹ ਤਜ ਬਨਖੰਡ ਜਾਈਐ ਚੁਨਖਾਈਐ ਕੰਦੈ, ਅਜਿਹੋ ਬੇਕਾਰ ਨਾ ਛੋਡਈ ਪਾਪੀ ਮਨ ਮੰਦੈ, ਕਿਉਂ ਛੂਟੋਂ ਕੈਸੇ ਤਰ੍ਹਾਂ ਭਵ ਜਲੰਦ ਦੁਪਾਰੀ, ਰਾਖ ਰਾਖ ਮੇਰੇ ਬੀਟ ਲਾ ਜਨ ਸਰਨ ਤੁਮਾਰੀ, ਬਿਖੈ ਬਿਖੈ ਕੀ ਬਾਸ ਨਾ ਤਜੀ ਨਹਿ ਜਾਈ, ਅਨਕ ਜਤਨ ਕਰ ਰਾਖੀਐ ਫਿਰ ਫਿਰ ਲਪਟਾਈ, ਜਰਾ ਜੀਵਨ ਜੋਬਨ ਗਿਆ ਕਿਛ ਕੀਆ ਨਾ ਨੀਕਾ, ਇਹੋ ਜੀ ਅਰਾ ਨਿਰਮੋਲ ਕੋ ਕੌਡੀ ਲਗ ਮੀਕਾ, ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ, ਤੁਮ ਸੰਸਰ ਨਾਹੀ ਦਯਾਲ ਮੋਹ ਸੰਸਰ ਪਾਪੀ। ਸੋ ਖਾਲਸਾ ਜੀ ਮਨ ਦੀਆਂ ਵਾਸ਼ਨਾ ਨਹੀਂ ਮਾਰੀਆਂ। ਸਤਿਗੁਰੂ ਗਰੀਬ ਨਿਵਾਜ ਨੇ ਗੇਰੂ ਰੰਗ ਦੇ ਕੱਪੜੇ ਪਾਏ ਸੰਸਾਰ ਦੇ ਭਲੇ ਵਾਸਤੇ, ਤੇ ਸਤਿਗੁਰੂ ਲਾਹੌਰ ਥਾਣੀ ਲੰਘਦੇ ਹੋਏ ਪਿੰਡ ਨੂੰ ਜਾ ਰਹੇ ਨੇ, ਆਪਣੇ ਨਗਰ ਰਾਏ ਕੋਹੇ ਦੀ ਤਲਵੰਡੀ, ਚੌਟੇ ਦੇ ਮੈਦਾਨ, ਸਿਰੀਆਂ ਵਾਲਾ ਮੁਹੱਲਾ, ਬਿਰਸ਼ ਰਾਤ ਗੁਜ਼ਾਰਨ ਵਾਸਤੇ ਬੈਠੇ। ਅੰਮ੍ਰਿਤ ਵੇਲਾ ਹੋਇਆ, ਪ੍ਰਭੂ ਦੀ ਯਾਦ ਵਿੱਚ ਜੁੜਨ ਦਾ ਕਸਾਈ ਬੁੱਚੜਖਾਨਾ ਖੋਲ ਲਿਆ, ਜੀਵਾਂ ਨੂੰ ਘੋਹ ਘੋਹ ਕੇ ਗਊਆਂ ਬੱਕਰੇ ਛਤਰੇ ਕਤਲ ਕਰ ਰਹੇ ਨੇ, ਕੁਰਲਾਟ ਮੱਚੀ ਹੋਈ ਹਜ਼ੂਰ ਨੇ ਵੇਖੀ ਤੇ ਬਚਨ ਕਿਹਾ ਭਾਈ ਮਰਦਾਨਿਆਂ ਰਬਾਬ ਵਜਾਓ ਬਾਣੀ ਆਈ ਹੈ। ਭਾਈ ਮਰਦਾਨੇ ਨੇ ਰਬਾਬ ਛੇੜੀ ਤੇ ਗੁਰੂ ਨਾਨਕ ਨੇ ਬਚਨ ਕਹਿ ਲਾਹੌਰ ਸ਼ਹਿਰ ਜੈਰ ਕੈਰ ਸਵਾ ਪੈਰ। ਹਜ਼ੂਰ ਨੇ ਵੇਖ ਕੇ ਬਚਨ ਫਰਮਾਏ ਔਰ ਦੁਨੀ ਚੰਦ ਉੱਥੋਂ ਦਾ ਉਹ ਆਪਣੇ ਪਿੱਤਰਾਂ ਨਿਮਿਤ ਸਰਾਧ ਰਚੀ ਬੈਠਾ ਸੀ। ਸਤਿਗੁਰੂ ਨੇ ਉਹਦੇ ਘਰ ਜਾ ਕੇ ਵੀ ਉਹਦਾ ਭਲਾ ਕੀਤਾ ਤੇ ਆਖਿਆ ਬੁੱਢਾ ਬਘਿਆੜ ਦੀ ਜੂਨ ਚ ਪਿਆ ਤੇਰਾ ਬਾਪ ਕਈਆਂ ਦਿਨਾਂ ਦਾ ਭੁੱਖਾ ਹੈ, ਤੂੰ ਇੱਥੇ ਖੀਰਾਂ ਪਕਵਾਨ ਬਣਾ ਬਣਾ ਲੋਕਾਂ ਨੂੰ ਖਵਾਉਂਦਾ ਫਿਰਦਾ ਹੈ, ਜਾ ਕੇ ਖਵਾ ਕੇ ਆ ਤੇ ਉਹਦਾ ਭਲਾ ਹੋਵੇਗਾ, ਉਹਦੀ ਕਲਿਆਣ ਕੀਤੇ। ਪਿਤਾ ਜੀ ਦੇ ਕੋਲ ਆਏ ਰਾਏ ਕੋਹੇ ਦੀ ਤਲਵੰਡੀ 67 ਸਾਲ ਦੀ ਉਸ ਵੇਲੇ ਬਾਬਾ ਜੀ ਦੀ ਉਮਰ ਸੀ ਬਾਬਾ ਕਲਿਆਣ ਚੰਦ ਜੀ ਦੀ। ਸੋ ਸਤਿਗੁਰੂ ਗਰੀਬ ਨਿਵਾਜ ਨੇ ਪਿਤਾ ਜੀ ਤੋਂ ਆਗਿਆ ਲੈ ਕੇ 17 ਦਿਨ ਤੁਰੇ ਗਏ, 17 ਦਿਨ 50 ਮੀਲ ਪੁਰਾਣੇ ਏਮਨਾਬਾਦ ਹੈ ਸ੍ਰੀ ਨਨਕਾਣਾ ਸਾਹਿਬ ਤੋਂ, ਤੇ 50 ਮੀਲ ਦਾ ਸਫ਼ਰ ਤੈਅ ਕਰਕੇ 17 ਦਿਨਾਂ ਚ ਪਹੁੰਚਦੇ ਨੇ। ਗੁਰੂ ਕਾ ਸਿੱਖ ਪਿਆਰ ਵਾਲਾ ਜਿਹੜਾ ਆਪਣੀ ਕਿਰਤ ਜੁੜਿਆ ਹੋਇਆ ਨਾ ਭਾਈ ਲਾਲੋ, ਉਹਦੇ ਕੋਲ ਜਾ ਪਹੁੰਚੇ ਨੇ। ਇਹ ਨਹੀਂ ਵੇਖਿਆ ਵੀ ਵੱਡੀ ਕੋਠੀ ਵਾਲਾ ਵੇਖੀਏ ਤਾਂ ਬਾਥਰੂਮ ਬੜਾ ਤਕੜਾ ਹੋਵੇਗਾ, ਇਹਦੇ ਕੋਲ ਸਾਧਨ ਬੜੇ ਹੋਣਗੇ, ਪਾਣੀ ਤੱਤੇ ਦਾ ਪ੍ਰਬੰਧ ਹੋਵੇਗਾ, ਮੌਜ ਨਾਲ ਸੋਹਣੇ ਬੈੱਡ ਤੇ ਸੌਵਾਂਗੇ, ਇਹ ਨਹੀਂ ਮੇਰੇ ਗੁਰਦੇਵ ਨੇ ਆਖਿਆ। ਗਰੀਬ ਦੀ ਝੌਂਪੜੀ ਵੱਲ ਰੁਕ ਕੀਤਾ ਤੇ ਜਾ ਦਰਵਾਜ਼ਾ ਖੜਕਾਇਆ, ਭਾਈ ਲਾਲੋ ਕੋਈ ਦਿਲ ਦੀ ਗੱਲ ਕਰਨ ਆਈ ਹੈ, ਦਰਵਾਜ਼ਾ ਖੋਲ। ਵੇਖਿਆ ਅੱਲਾ ਦਾ ਨੂਰ ਨੇ ਪਰ ਆਪਣੀ ਕਿਰਤ ਵਿੱਚ ਜੁੜਿਆ ਹੋਇਆ, ਝੀਤਾਂ ਵੀ ਦਰਵਾਜ਼ੇ ਦੀਆਂ ਬੰਦ ਕਰਕੇ ਰੱਖਣੀਆਂ ਪਈਆਂ ਕਿਉਂਕਿ ਗਰੀਬ ਦਾ ਤਾਂ ਪਰਛਾਵਾਂ ਲੈਣ ਨੂੰ ਵੀ ਤਿਆਰ ਨਹੀਂ ਕੋਈ। ਜਾ ਤਾਂ ਬੇਮਾਨੀ ਲੋਕਾਂ ਦਾ ਬੜਾ ਜ਼ੋਰ ਹੈ। ਦੂਜੀ ਵਾਰ ਆਵਾਜ਼ ਮਾਰੀ, ਤੀਜੀ ਵਾਰ ਆਵਾਜ਼ ਮਾਰੀ, ਭਾਈ ਲਾਲੋ ਕੋਈ ਦਿਲ ਦੀ ਗੱਲ ਕਰਨ ਆਈ ਹੈ, ਦਰਵਾਜ਼ਾ ਖੋਲ। ਘਰੋਂ ਦਰਵਾਜ਼ਾ ਖੁੱਲਿਆ, ਘੁੱਟ ਕੇ ਛਾਤੀ ਨਾਲ ਲਾ ਲਿਆ, ਭਾਈ ਲਾਲੋ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਜ਼ਰ ਤੇਰੀ ਬਖਸ਼ੀਸ। ਗਰੀਬਾਂ ਨੂੰ ਪਿਆਰ ਕੀਤਾ ਜਿੱਥੇ ਸਿਮਰਨ ਦੀ ਕਣੀ ਹੈ, ਜਿੱਥੇ ਧਰਮ ਦੀ ਕਿਰਤ ਵਿੱਚ ਜੁੜਿਆ ਹੋਇਆ ਧਰਮੀ ਪੁਰਸ਼ ਹੈ ਧੰਨ ਗੁਰੂ ਨਾਨਕ ਸਾਹਿਬ, ਉਹਦੀ ਝੌਂਪੜੀ 'ਚ ਜਾ ਕੇ ਨਿਵਾਸ ਕਰਦੇ ਨੇ, ਉਹਦੀ ਕੱਖਾਂ ਦੀ ਕੁੱਲੀ ਵਿੱਚ ਜਾ ਕੇ ਨਿਵਾਸ ਕਰਦੇ ਨੇ। ਮਲਕ ਭਾਗੋ ਵਰਗਿਆਂ ਨੇ ਘਰਾਂ ਦੀ ਪਰਵਾਹ ਨਹੀਂ ਮੇਰੇ ਸਤਿਗੁਰਾਂ ਨੇ ਕੀਤੀ, ਤੇ ਜੇ ਆਫਰੇ ਹੋਏ ਹੰਕਾਰ ਵਿੱਚ ਆਖਿਆ ਮੇਰੇ ਮਾਲ ਕੂੜੇ ਨਹੀਂ ਖਾਣ ਵਾਸਤੇ ਆਏ, ਤੇ ਗਰੀਬ ਨਿਵਾਜ ਨੇ ਆਖਿਆ ਲਿਆਓ। ਜਦੋਂ ਇੱਕ ਹੱਥ 'ਚ ਮੁੱਠੀ ਫੜ ਕੇ ਮਾੜੀ ਜੀ ਘੁੱਟੀ ਨੇ ਖੂਨ ਦੀਆਂ ਧਾਰਾਂ ਵਗਦੀਆਂ ਵਿਖਾਈਆਂ, ਵੀ ਇੱਕ ਇੱਕ ਖੂਨ ਦੇ ਕਤਰੇ ਵਿੱਚ ਹਜ਼ਾਰਾਂ ਬਦੋਸ਼ੇ ਲੋਕਾਂ ਦੇ ਹੌਕੇ ਭਰੇ ਹੋਏ ਨੇ, ਕੀ ਖਾਈਏ ਇਹਨੂੰ ਦੱਸ। ਔਰ ਧਰਮੀ ਪੁਰਸ਼ ਦੇ ਕੋਧਰੇ ਸੁੱਕੇ ਰੋਟੀਆਂ ਵਿੱਚੋਂ ਵੀ ਗਰੀਬ ਨਿਵਾਜ ਨੇ ਦੁੱਧ ਵਗਦਾ ਵਿਖਾਇਆ, ਹੰਕਾਰ ਨਿਵਿਰਤ ਹੋ ਗਿਆ। ਐਸੇ ਸਤਿਗੁਰੂ ਗਰੀਬ ਨਿਵਾਜ ਨੇ ਉਹੀ ਵਸਦੀ ਰਸ ਦੀ ਜਗ੍ਹਾ ਹੈ ਜਿੱਥੇ ਮੇਰਾ ਸਤਿਗੁਰੂ ਜਾ ਕੇ ਬੈਠਦਾ, ਜਿੱਥੇ ਸਿਮਰਨ ਤੇ ਭਜਨ ਹੈ, ਮਹਿਲ ਮਾਰੀਆਂ ਖਾਲੀ ਰਹਿ ਜਾਂਦੀਆਂ, ਬੇਕਾਰ ਹੀ ਹੋ ਜਾਂਦੀਆਂ ਹਨ। ਧੰਨ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਧਰਮੀ ਪਿਤਾ ਸਤਿਗੁਰੂ ਜੀ, ਭਾਈ ਹੇਮੇ ਦੀ ਕੱਖਾਂ ਦੀ ਕੁੱਲੀ ਵਿੱਚ ਜਾ ਚਰਨ ਪਾਏ, ਕੱਖਾਂ ਦੀ ਝੌਂਪੜੀ ਵਿੱਚ ਰਾਤ ਗਰੀਬ ਨਿਵਾਜ ਨੇ ਗੁਜ਼ਾਰੀ, ਦਿਨੇ ਤੁਰਨ ਲੱਗੇ ਤੇ ਭਾਈ ਹੇਮੇ ਨੇ ਗਲ ਚ ਪੱਲੂ ਪਾਇਆ, ਨੀਵੇਂ ਹੋ ਕੇ ਸਿੱਖ ਨੇ ਬੇਨਤੀ ਕੀਤੀ, ਅੱਖਾਂ ਵਿੱਚ ਆਂਸੂ ਵੀ ਭਰ ਆਇਆ, ਸਤਿਗੁਰੂ ਜੀ ਤੁਸੀਂ ਸੁੰਦਰ ਪਦਾਰਥ ਛਕਣ ਵਾਲੇ, ਸੁੰਦਰ ਅਸਥਾਨਾਂ ਤੇ ਨਿਵਾਸ ਕਰਨ ਵਾਲੇ, ਮਖਮਲੀ ਸਿਹਤ ਬਿਸਤਰਿਆਂ ਤੇ ਸੌਣ ਵਾਲੇ ਤੁਸੀਂ ਗਰੀਬ ਨਿਵਾਜ, ਤੇ ਮੈਂ ਗਰੀਬ ਜਿਹਾ ਸਿੱਖ ਨਹੀਂ, ਮੇਰੇ ਕੋਲ ਰਹਿਣ ਵਸੇਰੇ ਵਾਸਤੇ ਚੰਗਾ ਘਰ ਨਹੀਂ, ਮੇਰੇ ਕੋਲ ਤੁਹਾਡੀ ਸੇਵਾ ਕਰਨ ਵਾਸਤੇ ਸੁੰਦਰ ਕੋਈ ਪਦਾਰਥ ਹੈ। ਅਜੇ ਭਾਈ ਹੇਮਾ ਪਤਾ ਨਹੀਂ ਕੀ ਕੀ ਬੇਨਤੀ ਕਰਦਾ, ਘੁੱਟ ਕੇ ਛਾਤੀ ਨੂੰ ਲਾ ਕੇ ਆਖਿਆ ਭਾਈ ਹੇਮਿਆ ਹੋਰ ਬਚਣ ਨਾ ਕਰਨਾ, ਮੈਨੂੰ ਤੁਹਾਡੇ ਵਰਗੇ ਗਰੀਬ ਸਿੱਖ ਪ੍ਰਵਾਨ ਨੇ। ਤੇ ਹਜ਼ੂਰ ਕਹਿਣਗੇ ਭਾਈ ਹੇਮਿਆ ਤੇਰੀ ਕੱਖਾਂ ਦੀ ਕੁੱਲੀ ਵੀ ਸਫਲੀ, ਭਲੀ ਸੁਹਾਵੀ ਛਾਪਰੀ ਜਾਮ ਹੈ ਗੁਣ ਗਾਏ, ਕਿਤੇ ਹੀ ਕਾਮ ਨਾ ਧੌਲ ਹਰ ਜਿਤ ਹਰ ਬਿਸਰਾਏ, ਤੇਰੀ ਕੱਖਾਂ ਦੀ ਛਪਰੀ ਵੀ ਸੁਹਾਵਣੀ ਹੈ ਜਿੱਥੇ ਬੈਠ ਕੇ ਪ੍ਰਾਤ ਪ੍ਰਭੂ ਦੇ ਗੁਣ ਗਾਏ ਹਨ। ਵੱਡੇ ਵੱਡੇ ਮਹਿਲ ਮਾੜੀਆਂ ਬਣੇ ਹੋਏ ਚੂਨਾ ਗੱਚ ਮਕਾਨ, ਉਹ ਕੋਈ ਅਰਥ ਨਹੀਂ ਰੱਖਦੇ ਜੇ ਉੱਥੇ ਕੋਈ ਸਤਸੰਗੀ ਪੁਰਸ਼ ਨਹੀਂ ਲੱਭਦਾ। ਜੇ ਕਿਸੇ ਨੇ ਪਾਠ ਕੋਈ ਨਿਤਨੇਮ ਕੋਈ ਨਾਮ ਅਭਿਆਸ ਨਹੀਂ ਕਰਨ ਵਾਲਾ ਮਿਲਦਾ ਤੇ ਭਾਈ ਹੇਮਿਓ ਬੜੇ ਬੜੇ ਮਹਿਲ ਮਾੜੀਆਂ ਵੀ ਬੇਕਾਰ ਨੇ ਕਿਸੇ ਅਰਥ ਵਿਚ ਨਹੀਂ। ਇਕ ਪੌੜੀ ਸਤਿਗੁਰਾਂ ਜੈਦ ਸ੍ਰੀ ਵਾਰ ਦੀ ਵਿਚੋਂ ਪੌੜੀ ਹਜ਼ੂਰ ਨੇ ਫਰਮਾਈ, ਭਾਈ ਹੇਮਿਆਂ ਬਸਤਾ ਤੂਟੀ ਝੋਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ, ਮਿੱਤਰ ਨਾ ਹੇਠ ਧਨ ਰੂਪ ਹੀਣ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰੇਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰ ਪ੍ਰਭ ਹੋਏ ਸੋ ਪ੍ਰਸੰਨ। ਐਸੇ ਮੇਰੇ ਸਤਿਗੁਰੂ ਨੇ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਸ਼ਤਰ ਧਰੈ। ਸੋ ਸਤਿਗੁਰੂ ਕਹਿੰਦੇ ਉਹ ਘਰ ਵਾਸਤਾ ਰੱਖਦਾ ਹੈ ਜਿਨ੍ਹਾਂ ਘਰਾਂ ਚ ਮੇਰਾ ਵਾਹਿਗੁਰੂ ਪਰਮੇਸ਼ਰ ਚੇਤੇ ਆਉਂਦਾ ਹੈ।
ਸੁਖ ਸਾਗਰ ਗੁਰ ਪਾਇਆ,
ਉਹ ਸੁਖਾਂ ਦਾ ਸਾਗਰ ਸਮੁੰਦਰ ਮੇਰਾ ਸਤਿਗੁਰੂ ਪਰਮੇਸ਼ਰ ਹੈ, ਸੁਖਾਂ ਦਾ ਸਾਗਰ ਹੈ। ਖਾਲਸਾ ਜੀ, ਜਿਸ ਮੇਰੇ ਸਤਿਗੁਰੂ ਕੋਲ ਸੁਖ ਹੀ ਸੁਖ ਹਨ, ਦੁੱਖ ਨਹੀਂ ਕਦੇ। ਜਿਹੜਾ ਸਮੁੰਦਰ ਹੁੰਦਾ ਨਾ, ਉਹ ਪਹਿਲਾਂ ਤਾਂ ਆਪ ਬੜਾ ਕੌੜਾ ਹੈ, ਖਾਰੇ ਸੁਭਾਅ ਦਾ ਹੈ, ਵਿੱਚ ਡੋਬ ਦਿੰਦਾ, ਲੋਕਾਂ ਨੂੰ ਨੁਕਸਾਨ ਵੀ ਕਰ ਦਿੰਦਾ ਹੈ। ਮੇਰਾ ਸਤਿਗੁਰੂ ਕਿਸੇ ਨੂੰ ਦੁੱਖ ਦੇਣ ਵਾਲਾ ਨਹੀਂ ਤੇ ਕੌੜੇ ਸੁਭਾਅ ਵਾਲਾ ਨਹੀਂ, ਐਸਾ ਸੁਖਾਂ ਦਾ ਸਾਗਰ ਸਮੁੰਦਰ ਹੈ। ਔਰ ਗਰੀਬ ਨਿਵਾਜ ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਔਗਣ ਕੋ ਨਾ ਚਿਤਾਰੇ। ਮਿੱਠੇ ਬਚਨ ਸੁਣਾਉਂਦਾ ਮੇਰਾ ਸਤਿਗੁਰੂ, ਮਿੱਠੇ ਸੁਭਾਅ ਦਾ ਮਾਲਕ ਹੈ। ਫਿਰ ਖਾਲਸਾ, ਜਿਹੜਾ ਸਾਗਰ ਹੈ ਨਾ, ਇਹ ਚੋਂ ਮਣੀਆਂ ਤੇ ਮੋਤੀ ਆਦਿਕ ਪੈਦਾ ਹੁੰਦੇ ਨੇ, ਕੋਈ ਸਮੇਂ ਬਾਅਦ ਉਹ ਖੀਰ ਮਿੱਟੀ ਹੈ, ਮਿੱਟੀ ਹੋ ਜਾਂਦੇ ਨੇ, ਖਾਰੇ ਸਮੁੰਦਰ ਚੋਂ ਨਿਕਲੇ ਹੋਏ। ਪਰ ਸਤਿਗੁਰੂ ਐਸੇ ਗਰੀਬ ਨਿਵਾਜ ਨੇ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਗੁਰੂ ਕੇ ਬਚਨ ਆਉਂਦੇ ਨੇ ਗੁਰਬਾਣੀ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ, ਖਾਰ ਸਮੁੰਦਰ ਢੰਡੋਲੀਐ ਇੱਕ ਮਣੀਆਂ ਪਾਵੈ, ਦੋਏ ਦਿਨ ਚਾਰ ਸੁਹਾਵਣ ਮਾਟੀ ਤੇ ਸਿਖਾਵੈ, ਗੁਰ ਸਾਗਰ ਸਤ ਸੇਵੀਐ ਦੇਹ ਤੋਟ ਨਾ ਆਵੈ। ਸਤਿਗੁਰੂ ਐਸੇ ਸਭ ਗੁਣਾਂ ਦੇ ਖਜ਼ਾਨੇ ਦੇ ਮਾਲਕ ਨੇ, ਔਰ ਐਸੇ ਗਰੀਬ ਨਿਵਾਜ ਦਾਤ ਦਿੰਦੇ ਨੇ ਜਿਹਦੇ ਖਜ਼ਾਨੇ ਚ ਕੋਈ ਤੋੜ ਘਾਟ ਨਹੀਂ। ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਾ ਹੈ ਨਹੀਂ ਦੂਰੇ। ਸੋ ਐਸੇ ਸੁਖਾਂ ਦੇ ਸਾਗਰ ਸਤਿਗੁਰੂ ਜੀ ਨੂੰ ਜਦੋਂ ਪ੍ਰਾਪਤ ਕਰ ਲੈਣਾ ਕੀਤਾ,
ਸਗਲ ਮਿਟਾਇਆ,
ਤਾਂ ਵੱਡਾ ਪਰ ਜਿਹੜਾ ਸੰਸਾ ਸੀ ਨਾ, ਫਿਕਰ ਲੱਗਾ ਹੋਇਆ ਸੀ, ਉਹ ਸਾਰੇ ਸੰਸੇ ਝੋਰੇ ਮੇਰੇ ਸਤਿਗੁਰੂ ਨੇ ਕਿਰਪਾ ਕਰਕੇ ਮਿਟਾ ਦਿੱਤੇ। ਗੁਰੂ ਕੇ ਪਿਆਰਿਆਂ ਨੂੰ ਕੋਈ ਸੰਸਾ ਰਹਿਣ ਹੀ ਕੋਈ ਨਹੀਂ ਦਿੱਤਾ। ਸੋ ਕੋਈ ਖਾਲਸਾ ਜੀ ਭਰਮ ਭੁਲੇਖਾ ਰਹਿਣ ਹੀ ਕੋਈ ਨਹੀਂ ਦਿੱਤਾ। ਸਭ ਸੰਸੇ ਪਰਮੇਗਤ ਆਦਿਕ ਜਿੰਨੇ ਭਰਮ ਦੇ ਪਏ ਹੋਏ ਸੰਸੇ ਸਨ, ਸਭ ਮੇਰੇ ਗੁਰੂ ਨੇ ਕਿਰਪਾ ਕਰਕੇ ਮਿਟਾ ਦਿੱਤੇ।
ਨਾਮ ਕੀ ਵਡਿਆਈ,
ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਹ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਇਹ ਵਡਿਆਈ ਹੈ, ਇਹ ਨਾਮ ਦੀ ਵਡਿਆਈ ਦੇ ਕਾਰਨ ਕਰਕੇ ਸਭ ਦਾਤਾ ਨੇ ਗੁਰੂ ਕੇ ਪਿਆਰਿਓ, ਗੁਰੂ ਕੇ ਨਾਮ ਦੀ ਇਹ ਸ਼ਕਤੀ ਹੈ, ਸਾਰੇ ਭਰਮ ਸੰਸੇ ਫਿਕਰ ਚਿੰਤਾ ਝੋਰੇ ਸਭ ਕਿਰਪਾ ਕਰਕੇ ਪਰਮੇਸ਼ਰ ਦਾ ਨਾਮ ਦੂਰ ਕਰ ਦਿੰਦਾ ਹੈ। ਐਸਾ ਗੁਰੂ ਕਾ ਨਾਮ ਹੈ, ਜਿੰਨੀਆਂ ਬਿਮਾਰੀਆਂ ਹੁੰਦੀਆਂ ਨੇ, ਜਿਵੇਂ ਡਾਕਟਰ ਗੋਲੀ ਦਿੰਦਾ ਹੈ, ਕੋਈ ਦਵਾਈ ਦਿੰਦਾ ਹੈ, ਉਹ ਸਭ ਰੋਗ ਦੂਰ ਕਰਦੀ ਹੈ ਦਵਾਈ। ਇਸੇ ਤਰ੍ਹਾਂ ਮੇਰਾ ਸਤਿਗੁਰੂ ਨਾਮ ਦੀ ਦਵਾਈ ਦਿੰਦਾ ਹੈ। ਸੋ ਹਜ਼ੂਰ ਮੇਰੇ ਐਸੇ ਵੈਦ ਨੇ ਸਤਿਗੁਰੂ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵ ਹੈ, ਕਾਟੈ ਜਮ ਕੀ ਫੰਦਾ। ਸੋ ਐਸੀ ਸਤਿਗੁਰੂ ਦੇ ਨਾਮ ਦੀ ਦਵਾਈ ਬਖਸ਼ਿਸ਼ ਕਰਕੇ ਦਿੰਦੇ ਨੇ, ਇਹ ਸਭ ਨਾਮ ਦੀਆਂ ਵਡਿਆਈਆਂ ਹਨ।
ਆਠ ਪਹਿਰ ਗੁਣ ਗਾਈ,
ਹੇ ਗੁਰੂ ਕੇ ਪਿਆਰਿਓ ਸਾਨੂੰ ਕੀ ਕਰਨਾ ਚਾਹੀਦਾ ਹੈ, ਆਠ ਪਹਿਰ ਗੁਣ ਗਾਈ, ਅੱਠੇ ਪੈਰ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੀਏ, ਅੱਠੇ ਪੈਰ ਉਸ ਗੁਰੂ ਦੀ ਯਾਦ ਵਿਚ ਜੁੜੀਏ, ਉਸ ਪਰਮੇਸ਼ਰ ਦਾ ਧੰਨਵਾਦ, ਉਸ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰੀਏ, ਉਸ ਮਾਲਕ ਪਰਮੇਸ਼ਰ ਦੇ ਗੁਣਾਂ ਨੂੰ ਗਾਈਏ। ਸਿੱਖਾਂ ਨੇ ਪੁੱਛਿਆ ਸੀ ਗੁਰੂ ਅਰਜਨ ਸਾਹਿਬ ਜੀ ਨੂੰ ਵੀ ਸੱਚੇ ਪਾਤਸ਼ਾਹ ਕਿਹੜੇ ਵੇਲੇ ਗੁਣ ਗਾਇਆ ਕਰੀਏ, ਦੁਪਹਿਰੇ ਸ਼ਾਮ ਜੇ ਨੂੰ ਸੌਣ ਲੱਗਿਆ, ਅੱਧੀ ਰਾਤ ਉੱਠ ਕੇ, ਦਿਨੇ ਸਵੇਰੇ ਕਦੋਂ ਗਾਇਆ ਕਰੀਏ। ਤੇ ਸਤਿਗੁਰੂ ਨੇ ਬਚਨ ਫਰਮਾਇਆ ਸੀ ਵੀ ਗੁਰੂ ਕੇ ਗੁਰਸਿੱਖੋ ਦਿਨ ਰਾਤੀ ਆ ਰਾਤ ਹੋ ਪਿਆਰੋ, ਨਿਮਖ ਨਾ ਕੀਜੈ ਢੀਲਾ, ਸੰਤ ਸੇਵਾ ਕਰ ਭਾਵ ਨੀ ਲਾਈਐ, ਤਿਆਗ ਮਾਨ ਹਾ ਠੀਲਾ, मन का हर त्याग करके दिने रात ही वाहिगुरु परमेश्वर का सिमरन भजन कराया करो। हर जपद्या खिण ढिल ना की चाई मेरी जिंदड़िए माके जापै साहो आवै के ना आवै राम। अठे पैर उस परमेश्वर गुणा नु गावना करिए। सतगुरु कहंदे ने असि उस मालिक परमेश्वर गुणा नु गाई गाउंदे हां। ए दात कित्थो मिली जी? गुर पूरे ते पाई। ए पूरे गुरु तो दात प्राप्त होई पूरे गुरु तो। जेड़ा आप अधूरा जिहदे कोल अमृत वेला नहीं, नहीं कोई नितनेम नहीं गुरु का अभ्यास ते कमल मारदा मैं गुरु है मैं गुरु है। जेड़ा आप डुबदा फिरदा मंझ धार विच ओ सानू भला कित्थों तार देवेगा। जो डुबंदो आप सो ताराए किन खे। काचे गुर ते मुक्त ना हुआ। नहीं कच्चे पिले जिहड़े आप डुबदे फिरदे ने ओ मुक्त नूं तरसदे फिरदे ने सानू की मुक्ति दे सकदे ने? नहीं नहीं गुरु के सिखा ने गुरु के चरणा नाल जुड़ना है। ए दात पूरे गुरु तो प्राप्त हुंदी है खालसा जी। अधूरा गुरु नहीं कदे किसे नूं कोई दे सकदा। अठे पैर परमेश्वर गुण गाउण वाली बख्शिश पूरे सतगुरु तो प्राप्त होई। विश्राम दे के सतगुरु फरमाउंदे हन ओ प्रभु परमेश्वर निरंकार दी जिहड़ी कथा कहानियां ने ना ओ कसण तो रहत हन। अकथ स्वरूप है मेरे वाहिगुरु परमेश्वर दा इतिहास। गुरु कियां कथा कहानियां कौन है भला जिहड़ा कह सके जी मैं बड़ा कथाकार है मैं गुरु का सारा इतिहास सुना सकदा गुरु का कथा कहानियां दा अंत पा सकदा। तदे वास्ते भी नहीं वेद शास्त्र भावे लख यत्न कर लैन बेअंत 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 को करंत पाठ पेकी है। सब नू बेअंत बेअंत ही कहना पैंदा है गुरु का कौन है खालसा जिहड़ा गुरु कियां कथा कहानियां कह के सुना सकदा। सो ओ मालिक वाहिगुरु परमेश्वर दा ऐसा इतिहास उपमा जात न कही मेरे प्रभु की उपमा जात न कहे। तेरे कवन कवन गुण कह कह गावां तू साहिब गुणी निधाना। तुमरी महिमा वर्णना साकौ तू ठाकुरे ऊच भगवाना। तेरे गुण बहुते मैं एक ना जानिया। मैं मूर्ख किश दीजै प्रणवत नानक सुन मेरे साहिबा डुबदा पत्थर लीजै। कौन है परमेश्वर गुणा का को अंत पा सके? नहीं कोई पा सकदा। सो खालसा जी भगत कबीर साहब जी का वचन आउंदा है सत्ते समुंदर स्याही बना लिये। सत्ते समुंदर है जिन्नी धरती है ना वह सारी कागज बना लिये। जिन्नी बनस्पति है वह करके कलमा बना लिये। ते भावे शेष नाग वर्गे लिखारी पाउण नाल तेज मने होए ने। गणेश नूं लिखारी हवा नाल तेज मनिया होए है। भावे करोड़ां गणेश भी लिखण वास्ते बैठ जाण। सो भगत रसना दे बचन आउंदे ने कबीर सात समुंदर है मस करो कलम करो बन राए बसदा कागद जौ करो हर जस लिखण ना जाए। हरी दा जस कद लिखिया ते क्या हरी जा सकदा कसण तो रहत है। दसम पातशाह बचन आउंदे ने कागद दीप सबै कर कह अर सात समुंदर न की मस कह हो। काट विनाशपति सिगरी लिखबे हूं के लेखन काज बनै हो। सार सुती भगता करके जुग कोट गणेश के हाथ लिखाए हो। काल कृपान बिना बिनती नाम को तुमको प्रभ नय करी जय हो। हे मालिक कौन है तेरे गुणा का को अंत पा सके? तू बेअंत हो मित कर वरनाओ क्या जाना होए कै सोरे। अत ऊंचा ताका दरबारा अंत नहीं किश पारा वारा। कोट 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 लख तावै एक तिल ताका महल ना पावै। बेअंत रूप वाहिगुरु परमेश्वर तेरा कौन है जेड़ा अंत पा सके? प्रभु दियां कथा कहानियां कहण तो परे हन।
अमृत बाणी
धन गुरु अर्जन साहब जी कहंदे ने असीं जन सेवक तां सच्चे पातशाह बोलदे हां तेरे नाम अमृत दी बाणी दे बचन बोलदे हां। साडे ते कृपा करो जेड़े जन सेवक ने ना संत भगत है ओ जदों बोलदे ना अमृत भरे भरपूर बाणी दे शब्द ही बोलदे ने। गंदे गीतां दे टप्पे नहीं बोलदे बेसुरियां हेकां नहीं लाउंदे फिरदे। ओ खालसा जी कदे भैड़े गीत नहीं गाउंदे फिरदे। ते धन गुरु अर्जन साहब जी ने अकाल पुरख नूं बेनती कीती भी पातशाह एक मेरे ते कृपा करियो। सागत पुरश ने सागत पुरश विगड़े हुए जीवन वाले ਉਹਨਾਂ ਸਾਗਤ ਪੁਰਸ਼ਾਂ ਦੇ ਭੈੜੇ ਗੀਤਾਂ ਦੇ ਟੱਪੇ ਮੇਰੇ ਕੰਨੀ ਨਾ ਕਰੇ ਜ਼ਿੰਦਗੀ ਚ ਪੈਣ, ਜਿਹਨੂੰ ਸੁਣ ਕੇ ਜੀਵਨ ਬਰਬਾਦ ਹੋ ਜਾਣਾ, ਜ਼ਿੰਦਗੀ ਅਜਾਈ ਚਲੀ ਜਾਣੀ ਹੈ। ਮੈਂ ਪਰਮੇਸ਼ਰ ਉਹਨਾਂ ਸਾਗਤ ਪੁਰਸ਼ਾਂ ਦੇ ਗੀਤਾਂ ਦੇ ਟੱਪੇ ਸੁਣਨਾ ਨਹੀਂ ਚਾਹੁੰਦਾ। ਕਈ ਵਾਰ ਗੁਰੂ ਅਰਜਨ ਸਾਹਿਬ ਦਾ ਬਚਨ ਆਪਾਂ ਪੜ੍ਹਿਆ ਹੋਵੇਗਾ, ਮੇਰੇ ਮੋਹਨ ਸਰਵਨੀ ਇਹ ਨਾ ਸੁਨਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਆ ਜਾਏ। ਉਹਨਾਂ ਸਾਗਤ ਪੁਰਸ਼ਾਂ ਦੇ ਗੀਤਾਂ ਦੇ ਟੱਪੇ ਮੈਂ ਨਹੀਂ ਸੁਣਨਾ ਚਾਹੁੰਦਾ। ਰੱਬ ਦੇ ਪਿਆਰਿਆਂ ਦੀ ਫਿਰ ਕੀ ਨਿਸ਼ਾਨੀ ਹੈ ਜੀ? ਜਨ ਬੋਲਾ ਹੈ ਅੰਮ੍ਰਿਤ ਬਾਣੀ। ਉਹ ਜਦੋਂ ਰੱਬ ਦੇ ਪਿਆਰੇ ਸੇਵਕ ਬੋਲਦੇ ਨੇ ਅੰਮ੍ਰਿਤ ਭਰੇ ਬਾਣੀ ਦੇ, ਗੁਰੂ ਕੇ ਸ਼ਬਦ ਬੋਲਦੇ ਨੇ, ਸੁਣਦੇ ਵੀ ਗੁਰੂ ਕੇ ਸ਼ਬਦ ਨੇ, ਕੀਰਤਨ ਸੁਣਦੇ ਰਹਿੰਦੇ ਨੇ, ਕਥਾ ਸੁਣਦੇ ਰਹਿੰਦੇ ਨੇ, ਗੁਰੂ ਕੀ ਬਾਣੀ ਦਾ ਪਾਠ ਨਿਤਨੇਮ ਕਰਦੇ ਤੇ ਸੁਣਦੇ ਰਹਿੰਦੇ ਨੇ। ਉਹ ਗੁਰੂ ਕੇ ਪਿਆਰੇ ਵਾਹਿਗੁਰੂ ਦੇ ਨਾਮ ਦੇ ਰੰਗ ਵਿਚ ਰੰਗੇ ਹੋਏ ਜਦੋਂ ਬੋਲਦੇ ਨੇ ਅੰਮ੍ਰਿਤਮਈ ਬਾਣੀ ਦੇ ਬਚਨ ਹੀ ਬੋਲਦੇ ਹਨ।
ਨਾਨਕ ਦਾਸ ਵਖਾਣੀ।
ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਅਸੀਂ ਦਾਸਾਂ ਸੇਵਕਾਂ ਨੇ ਉਸ ਗੱਲ ਦਾ ਵਖਿਆਨ ਕਥਨ ਕੀਤਾ ਹੈ, ਉਹੀ ਗੱਲ ਵਖਿਆਨੀ ਕਥਨ ਕੀਤੀ ਹੈ। ਨਾਨਕ ਦਾਸ ਵਖਾਣੀ, ਉਹ ਬਚਨ ਜਿਹੜਾ ਨਾ ਵਖਿਆਨ ਕਰਕੇ ਦੱਸ ਰਹੇ ਤੁਹਾਡੇ ਤਾਈ ਕਿਹੜਾ
ਪੂਰੇ ਤੇ ਜਾਣੇ,
ਜਿਹੜਾ ਅਸੀਂ ਪੂਰੇ ਗੁਰੂ ਤੋਂ ਬਚਨ ਜਾਣ ਲੈਣਾ ਕੀਤਾ ਨਾ, ਪਿਤਾ ਗੁਰੂ ਰਾਮਦਾਸ, ਨਾਨੇ ਗੁਰੂ ਅਮਰਦਾਸ, ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਤੋਂ ਪੂਰੇ ਗੁਰੂ ਦੀ ਜਿਹੜੀ ਸਿੱਖਿਆ ਜਾਣੀ ਹੈ ਨਾ, ਨਾਨਕ ਦਾਸ ਵਖਾਣੇ, ਉਹ ਅਸੀਂ ਤੁਹਾਨੂੰ ਵਖਿਆਨ ਕਥਨ ਕਰਕੇ ਦੱਸਦੇ ਹਾਂ। ਇਹ ਬਚਨ ਵੀ ਕਈ ਵਾਰ ਸੁਣਦੇ ਆਪਾਂ ਪੜ੍ਹਦੇ ਹਾਂ, ਹਉ ਆਪਹੁ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮ ਆਓ ਜੀਉ। ਜਿਹੜਾ ਮਾਲਕ ਦਾ ਹੁਕਮ ਹੈ ਨਾ ਸਤਿਗੁਰਾਂ ਵੱਡਿਆਂ ਦਾ, ਉਹੀ ਤੁਹਾਨੂੰ ਦੱਸਦੇ ਹਾਂ, ਅਸੀਂ ਆਪਣੇ ਕੋਲੋਂ ਨਹੀਂ ਬੋਲ ਕੇ ਦੱਸਦੇ। ਗੁਰ ਪੂਰੇ ਤੇ ਜਾਣੀ, ਜਿਹੜੀ ਦਾਤ ਪੂਰੇ ਗੁਰੂ ਤੋਂ ਜਾਣੀ ਹੈ ਨਾ, ਉਹ ਤੁਹਾਨੂੰ ਵਖਿਆਨ ਕਰਕੇ ਕਥਨ ਕਰਕੇ ਸੁਣਾਉਂਦੇ ਹਾਂ। ਸੋ ਇਹ ਗੁਰੂ ਕਾ ਪਵਿੱਤਰ ਉਪਦੇਸ਼ ਆਪਣੇ ਹਿਰਦੇ ਚ ਵਸ ਜਾਵੇ, ਜੀਵਨ ਸਫਲਾ ਹੋ ਜਾਵੇ, ਗੁਰੂ ਕੀ ਰਹਿਮਤ ਹੋਵੇ, ਭੁੱਲ ਚੁੱਕ ਦੀ ਖਿਮਾ। ਸੰਗਤ ਨੂੰ ਬੇਨਤੀ ਹੈ ਵੀ 1 ਵਜੇ ਕਥਾ ਆਰੰਭ ਹੁੰਦੀ ਹੈ, ਪਹਿਲੋਂ ਕੀਰਤਨ ਹੁੰਦਾ 12 ਵਜੇ ਆਰੰਭ, ਸੰਗਤ ਲੇਟ ਆਉਂਦੀ ਹੈ, ਥੋੜਾ ਯਤਨ ਕਰਿਆ ਕਰੋ, ਫਿਰ ਧੁੰਦ ਪੈਣ ਦਾ ਡਰ ਜਿਹਾ ਬਣਿਆ ਹੁੰਦਾ, ਸੋ ਟਾਈਮ ਬੜਾ ਹੋ ਜਾਂਦਾ, ਅਸੀਂ ਵੀ ਵਾਪਸ ਮੁੜਨਾ ਹੁੰਦਾ। ਸੋ ਇਸ ਕਰਕੇ ਸਾਰੀ ਸੰਗਤ ਦੀ ਸੇਵਾ ਚ ਬੇਨਤੀ ਹੈ ਭਾਈ ਵੀ 2 ਘੰਟੇ ਦਾ ਟਾਈਮ ਹੈ, 12 ਤੋਂ 2, 12 ਵਜੇ ਕੀਰਤਨ ਆਰੰਭ ਹੋਣਾ, 1 ਵਜੇ ਕਥਾ ਆਰੰਭ ਹੁੰਦੀ ਹੈ, 2 ਵਜੇ ਸਮਾਪਤੀ। ਸੋ ਆਪ ਕਿਰਪਾ ਕਰਿਆ ਕਰੋ ਭੈਣੋ ਵੀਰੋ ਬਜੁਰਗੋ ਮਹਿਤਾਓ, ਜਿੰਨੇ ਕੁ ਦਿਨ ਦਾ ਇਹ ਸਮਾਂ ਕੁਰਬਾਨੀਆਂ ਭਰਿਆ ਗੁਰਦੇਵ ਦਾ ਜੀਵਨ, ਔਰ ਕਿੱਡੀਆਂ ਕੁਰਬਾਨੀਆਂ ਭਰਿਆ ਇਤਿਹਾਸਕ ਆਪਾਂ ਦਿਨ ਮਨਾਉਂਦੇ ਹਾਂ, ਥੋੜਾ ਜਿਹਾ ਸਮਾਂ ਜ਼ਰੂਰ ਵੇਲੇ ਨਾਲ ਨਿਪਟਾ ਕੇ ਘਰਾਂ ਦੇ ਰੁਝੇਵੇਂ ਸਮੇਂ ਸਿਰ ਪਹੁੰਚਿਆ ਕਰੀਏ, ਲਾਭ ਪ੍ਰਾਪਤ ਹੋਵੇ, ਗੁਰੂ ਕੀ ਕਿਰਪਾ ਹੋਵੇ, ਭੁੱਲਾਂ ਚੁੱਕਾਂ ਨੂੰ ਖਿਮਾ ਬਖਸ਼ਦੇ ਹੋਏ, ਦਿਲ ਦੀ ਗਹਿਰਾਈ ਵਿੱਚੋਂ ਦਿਓ ਸੱਜਣਾ ਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ।
ਰੱਬ ਕੇ ਅਕਥ ਕਹਾਣੀ,
ਜਨ ਬੋਲੇ ਅੰਮ੍ਰਿਤ ਬਾਣੀ, ਨਾਨਕ ਦਾਸ ਵਖਾਣੀ, ਗੁਰ ਪੂਰੇ ਤੇ ਜਾਣੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।